تیرا اور آر پار کر کے ارتھ کیا نہیں تو جان سکتا ہے. یہ پانچ شبد مارا سب اس سمپورن کیتے شری کرتارپور صاحب والے پوتر سروپ کے اینے ہی شبد ہیں. رہرا اگلے جڑے چار شبد ہیں یہ دسم پاتشاہ مہاراج صاحب جی نے جدو دمدمے سال سابو کی تلوڈی گرو کی کاشی اپنے کنٹھوں شری گرو گرنتھ صاحب کا سروپ اچارن کیا دوبارہ نویں پاتشاہ جی کی امرتری باڑی آپ جی نے اچاری چار شبد بھی آپ جی نے کرپا کر کے اتنے درج کیتے ہیں جس کے دو پرکھ باڑی اچار کے چوتھے پاتشاہ جی نے اکال پرکھ کے سنمکھ یہ اچارن کیا ہے اتوا اسوتر روپ باڑی ہے جن پرمیشور اص یاد کر سکیے تو یہ پہلا شبد مارا سن اچارن کیا ہے. پھر جس کے کہ مہاراج صاحب تمہوں سے آدھے ہیں نرگن سے سرگن کے اپاسک بن کے سچے سجن ہاری سب جی تیرے نے تو سارے نے داتا ہے سنتے جی تھی بھی سارے پیونا کرو سارے دکھا نے وسرجن کرنے والا پرمیشور کا نام ہے. جی نہیں چیتے کرو گے تو وسار والوں سارے دکھ لگ جاتے ہیں. آپ ساکر مالک ہے کی آپ جنت بچارے کچھ کہہ سکتے ہیں آپ سوپ روپ ہے پرمیشور تو کٹا کٹا دے اندر ایک رات ہے ایک ہی سمایا ہوا تین سالوں کے ایک تو داتے بنا دیتے پوروے جنما کے پونی ایک پخاری بنا دیتے جنہوں نے پن نہیں سر کیتے تیرے ہتھیار کی کوت کہ آپ ہی داتا نے دین والا ہے آپ ہی برہم گیانی ہو کے بھوگن والا ہے جی تو قربان جائیے تھوڑے سے بنا والا سان سے ہو کوئی دوجا نہیں ہے تو پاس رام پیچھے بھی بےنت ہوں بھی بےنت اگے بھی بےنت تیرے کہڑے کہڑے گن رسر کہیے جو تھی من بالی شریر کر کے سیوتے ہیں قربان جانے جہے تے نرگن سرگن سروپ روپ سے آدھے ہیں وہ جگ میں سکھ کے سہت واسطے ہیں وہ مکت ہو گئے مکت ہو گئے جنہوں نے تمہوں پیونا کیتا انہوں نے جمع کی باہی ٹوٹ گئی ہے جنہوں نے نرپو ہونے واسطے نرپو سروپ تمہوں پہ آیا سی انہوں نے سارے پرکار کا ڈر تھی گوا دیں ہو جنہوں نے سیویا من بانی شریر کر کے وہ ہری پرمیشور کے روپ کے تین سالوں سما گئے وہی پورک کیول سن ہیں جنہوں نے پرمیشور پیایا ہے انہوں کو اصل قربان جانے ہیں تاری بگتی کے نبدا بگتی کے بھنڈارے بےنت ہی بےنت بھرے پے ہیں تیرے بگت پرمیشور چار پرکار کے تمہیں سنا ہیں تو پچھے بھی ہوں بھی انیکاں اگے روپے آؤ گے تو انیک پرکار کی تاری پوجا کرتے ہیں انیک پرکار کے پجاری ہیں سپا نپا بےنت بےنت پرمیشور کے نام جپتے ہیں تیرے انیک پڑھے ہوئے بہت ہی سمرتیاں پڑھے ہوئے شاستر خط کرم کرنے والے کریا کرنے والے جگ آد کرنے والے ان سارے بگتوں بگت بنے ہیں جو تے بھاونا کرتے ہیں تو بھگوت جی تمہوں پا جاتے ہیں تھی آپ ہی پورن ہو پرکرتی کے پاروار تو رہت کرتا پورکھ تے جا امرت خان سے ہو کوئی نہیں جگہ جگہ چاہا ایک سدا سدا ایک سروپ ہے تھی آ چل کرتا سروپ ہو جو تمہیں آپ ہی پاؤں وہ ورتارا ورت رہا جو کردے ہوں جو کردے ہوں اگے نو ہوا اسی ساری سوچی آپ ہی پیدا کی ہے آپ ہی تینوں تین تین سرجنا کیا اپنے آپ ہی بلا ملا کے چھپا لیں گے پرمیشور تے گنا نہیں گاؤں ہاں جو تھی سارے دلوں میں جانی جان ہو تو جاننے یوگ ہو جاننے والے ہو تو یہ سو پورک اچارن کیا پھر چوتھے پاتشاہ اگے شبد آرمبیا پرمیشور کے سرمکھی سے سچیا ہے ساڈا مالک جو تمہیں پاؤں وہ ہوں جو تھی دیں گے اسی پراپت کرتے ہیں ساری خوشی تاری ہے سب نے تمہیں یاد کیا جنہوں نے کرپا کرے انہوں نے نام روپی رقم پایا ہے گرمکھا نے لب لیا تھوڑے سروپ کے تائیں منمکھا نے گوا لیا ہے اسی آپ ہی بھی چھوڑ دیتے ہر پاپی کہ آپ ہی منا لیں اپنے بگت گرمی پوت گھر جان والے سمندر بھی نہیں آئے وہ سب جیو تھے ابیاست کلپ روپ ہیں تھوڑے سے بنا ہو کوئی نہیں یہ جیا ماتر جنہیں مرضی تا کھیل رکھا ہوا ہے وجوگی جہے ہیں وکاری انہوں جڑے ملے وہ بچھڑ گئے سنجوگی گرمکھا کے نام جڑے ملے انہوں کا ملاپ ہو گیا جس نے تھی جنا وہی جانتا ہے وہ تے گنا سدا واسطے کہیں جانا اس کی نشانی ہے ਜਿਨ੍ਹਾਂ ਨੇ ਤੁਹਾਡੀ ਸੇਵਾ ਕੀਤੀ ਹੈ ਹਰੀ ਉਹਨਾਂ ਨੇ ਆਤਮਾ ਨੂੰ ਸੁੱਖ ਪਾਇਆ ਹੈ, ਸਹਿਜੇ ਹੀ ਉਹ ਤੁਹਾਡੇ ਨਾਲ ਦੇ ਸਮਸਤ ਹੋਏ ਰਹਿੰਦੇ ਹਨ। ਤੂੰ ਆਪ ਹੀ ਕਰਤਾ, ਤੇਰਾ ਕੀਤਾ ਹੋਇਆ ਸਭ ਕੁਝ ਜੇ ਪਰਮੇਸ਼ਰ ਹੋ ਰਿਹਾ ਹੈ, ਸੋ ਤੁਹਾਡੇ ਤੋਂ ਬਿਨਾਂ ਅਵਰਤ ਸ਼ਾਂਤੀ ਹੋਰ ਕੋਈ ਨਹੀਂ। ਤੂੰ ਕਰਕੇ ਉਤਪਤੀ ਪਾਲਣਾ ਦੇਖ ਰਿਹਾ ਸਾਰਿਆਂ ਤਾਈ, ਤੁਹਾਥੇ ਸੱਚੇ ਪਾਤਸ਼ਾਹ ਜੀ ਕੁਰਬਾਨ ਜਾਂਦਾ ਤੁਸੀਂ ਗੁਰਮੁਖਾਂ ਦੇ ਹਿਰਦੇ ਵਿਚ ਪ੍ਰਗਟ ਹੁੰਦੇ ਹੋ। ਸੰਸਾਰ ਵਿਚ ਸਰੋਵਰ ਦੇ ਵਿਚ ਜੀਵਾਂ ਦਾ ਨਿਵਾਸ ਹੋਇਆ ਹੈ, ਸ੍ਰੀ ਸੁਖਦਾਇਕ ਮਾਇਆ ਪਰ ਖੋਟੇ ਪਾਸੇ ਲਾ ਕੇ ਅੱਗ ਵਰਗੀ ਜੀਆਂ ਨੇ ਬਣਾ ਲਈ ਹੈ। ਸਾਧ ਸੰਗਤਰ ਕੀ ਸਰੋਵਰ ਵਿਚ ਜਿਨ੍ਹਾਂ ਦਾ ਨਿਵਾਸ ਹੋਇਆ ਉਨ੍ਹਾਂ ਨੇ ਅੱਗ ਵਰਗੀ ਮਾਇਆ ਨੂੰ ਠੰਡੀ ਸਾਫ ਚੰਗੇ ਪਾਸੇ ਲਾ ਕੇ ਕਰ ਲਿਆ ਹੈ। ਬ੍ਰਹਮ ਰੂਪੀ ਸਰੋਵਰ ਦੇ ਵਿਚ ਬ੍ਰਹਮ ਗਿਆਨੀਆਂ ਦਾ ਨਿਵਾਸ ਹੋਇਆ ਹੈ, ਉਨ੍ਹਾਂ ਨੇ ਸੱਤਾ ਤੇ ਗੁਣਾਂ ਦੀ ਧਾਰਨਾ ਕਰ ਲਈ ਹੈ। ਜਿਹੜੇ ਜੀਵ ਹਨ ਇਹ ਕਿਸੇ ਵਿਚ ਫਸ ਗਿਆ ਹਨ, ਇਨ੍ਹਾਂ ਦਾ ਮੋਹ ਇਨ੍ਹਾਂ ਦਾ ਸੰਕਲਪ ਰੂਪੀ ਮਨ ਦਾ ਸੰਕਲਪ ਵਿਕਲਪ ਰੂਪੀ ਪੈਰ ਨਿਵਿਰਤੀ ਵੱਲ ਵਾਰਾਗ ਵੱਲ ਕਦੇ ਚੱਲਦਾ ਹੀ ਨਹੀਂ ਹੈ। ਅਸੀਂ ਦੇਖਿਆ ਹੰਸਾ ਮਮਤਾ ਵਾਲੇ ਸੰਸਾਰ ਸਮੁੰਦਰ ਵਿਚ ਹੀ ਡੁੱਬ ਰਹੇ ਨੇ, ਕਿਉਂਕਿ ਮਨ ਦੇ ਵਿਚ ਮੂਰਖਤਾ ਹੀ ਹੋਣ ਕਰਕੇ ਇਸੋ ਇਕ ਸ਼੍ਰੋਮਣੀ ਪਰਮੇਸ਼ਰ ਦੇ ਮੰਤਰ ਨੂੰ ਨਹੀਂ ਜਪਦੇ। ਪਰਮੇਸ਼ਰ ਦੇ ਵਿਚਰਨੇ ਕਰਕੇ ਸਾਰੇ ਗੁਣ ਜਿਹੜੇ ਸਨ ਅੰਦਰ ਹੀ ਚੱਲ ਗਏ ਹਨ। ਪੰਜਾਬ ਵਿਚ ਰੱਸੀ ਸਾਹੀ ਪੈ ਗਈ ਹੈ। ਬੇਨਤੀ ਤਾਂ ਇਹ ਕਰਨੀ ਚਾਹੀਦੀ ਹੈ ਕਿ ਨਾ ਮਹਾਰਾਜ ਅਸੀਂ ਜਤਨੀਆਂ ਨਾ ਸਤਨੀਆਂ ਨਾ ਪੜ੍ਹੇ ਹੋਏ ਹੈ, ਮੂਰਖਾਂ ਸਮਝਣ ਕਰ ਸਾਡਾ ਜਨਮ ਹੋਇਆ। ਤੇਰੀ ਚਰਨ ਹੈ ਸੱਚੇ ਪਾਤਸ਼ਾਹ, ਉਹਨਾਂ ਦੀ ਚਰਨ ਹਨ ਜਿਨ੍ਹਾਂ ਨੂੰ ਤੁਸੀਂ ਕਦੇ ਭੁੱਲਦੇ ਨਹੀਂ ਹੋ। ਇਹ ਸੱਚੇ ਪਾਤਸ਼ਾਹ ਜੀ ਅੱਠ ਸ਼ਬਦਾਂ ਨੂੰ ਸਮਰਪਿਤ ਕੀਤੀ ਹੈ। ਹੁਣ ਮਹਾਰਾਜ ਸਾਹਿਬ ਜੀ ਰਹਿਰਾ ਸਾਹਿਬ ਆਪ ਕਿਰਪਾ ਕਰਕੇ ਸਮਾਪਤ ਕਰ ਰਹੇ ਹਨ। ਇਹ ਮੁੱਖ ਮੁੱਖ ਸਿਧਾਂਤ ਰਹਿਰਾ ਸਾਹਿਬ ਜੀ ਦਾ ਸਤਿਗੁਰੂ ਸੱਚੇ ਪਾਤਸ਼ਾਹ ਆਪਾਂ ਨੂੰ ਬਖਸ਼ਿਆ ਹੈ। ਜਦੋਂ ਰਹਿਰਾ ਸਾਹਿਬ ਦਾ ਪਾਠ ਕਰੀਏ ਘੱਟ ਤੋਂ ਘੱਟ ਇੰਨੀ ਸਮਝ ਸਾਡੀ ਜ਼ਰੂਰ ਹੋਣੀ ਚਾਹੀਦੀ ਹੈ, ਇੰਨੀ ਅਰਥ ਸਾਡੇ ਵਿਚਾਰ ਜੇ ਸਾਡੇ ਮਨ ਚ ਰਹੇ ਤਾਂ ਵੀ ਸਾਡਾ ਮਨ ਅਕਾਦਰ ਹੋ ਜਾਵੇਗਾ ਤੇ ਕੀਤਾ ਹੋਇਆ ਪਾਠ ਸਫਲਾ ਹੋਵੇਗਾ। ਜਦੋਂ ਬਾਣੀ ਪਾਣੀ ਹੈ ਨਾਲ ਨਾਲ ਵਿਚਾਰ ਖੁਸ਼ਮ ਜ਼ਰੂਰ ਕਰਨੀ ਹੈ। ਜੇ ਬਹੁਤੇ ਡੂੰਘੇ ਅੰਤਰੀ ਵਰਤ ਤੇ ਸਾਰਾ ਸਿਧਾਂਤ ਅਸੀਂ ਨਹੀਂ ਜਾਣ ਸਕਦੇ, ਨਹੀਂ ਯਾਦ ਰਹਿੰਦਾ ਤਾਂ ਕੋਈ ਗੱਲ ਨਹੀਂ, ਸੋ ਘੱਟ ਤੋਂ ਘੱਟ ਇੰਨਾ ਸਿਧਾਂਤ ਜ਼ਰੂਰ ਯਾਦ ਹੋਣਾ ਚਾਹੀਦਾ ਜਿਸ ਕਰਕੇ ਬਾਣੀ ਪੜ੍ਹ ਲੱਗਿਆ ਸਾਡਾ ਚਿੱਤ ਅਕਾਦਰ ਹੋਵੇ। ਅਕਾਦਰਤਾ ਸਹਿਤ ਪੜ੍ਹੀ ਹੋਈ ਬਾਣੀ ਗੁਰੂ ਘਰ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਆਪ ਪ੍ਰਵਾਨ ਕਰਨਗੇ ਤੇ ਕਰਦੇ ਹਨ। ਤੇ ਹੁਣ ਸਮਾਪਤੀ ਕਰਦੇ ਹੋਏ ਰਹਿਰਾਜ ਸਾਹਿਬ ਜੀ ਦੀ ਧੰਨ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਪਵਿੱਤਰ ਉਪਦੇਸ਼ ਫਰਮਾਉਂਦੇ ਹਨ।
ਵਾਹਿਗੁਰੂ ਸਾਹਿਬ ਜੀਓ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹਰੀਆ
ਗੁਰੂ ਕੇ ਸਿੱਖ ਸਭ ਸੰਗਤ ਗੱਜੇ ਤੋਂ ਸਤਨਾਮ ਸ੍ਰੀ ਵਾਹਿਗੁਰੂ। ਇਹ ਗੁਰਮੁਖ ਪਿਆਰੇ ਹਜ਼ੂਰ ਕਹਿੰਦੇ ਨੇ ਭਈ ਪ੍ਰਾਪਤ ਮਾਨੁਖ ਦੇਹਰੀਆ, ਇਹ ਭਾਈ ਮਨੁੱਖਾ ਦੇ ਭਈ ਹੋਈ ਹੈ ਪ੍ਰਾਪਤ, ਇਹ ਮਿਲੀ ਹੈ ਸਾਡੇ ਭਾਈ। ਸੋ ਜਿਸ ਵਾਸਤੇ ਪਰਾਪਤ ਜਿਸ ਕਰਕੇ ਉਤਕ੍ਰਿਸ਼ਟ ਪਤ ਸਾਡੀ ਹੋਵੇ, ਇਹ ਸਾਰੀਆਂ ਬਾਕੀ ਜੀਵਨਾਂ ਦੇ ਵਿਚੋਂ ਇਹ ਪਰਾਪਤ ਉੱਚੀ ਸਤਿਕਾਰ ਵਾਲੀ ਤੇ ਉੱਚੀ ਇੱਜ਼ਤ ਵਾਲੀ ਦੇ ਹੈ। ਬਾਕੀ ਜੀਵਨਾਂ ਜਿਹੜੀਆਂ ਹਨ ਉਹ ਸਾਰੀਆਂ ਇਸਦੇ ਪਾਣੀ ਭਰਨ ਵਾਲੀਆਂ ਹਨ, ਬਾਕੀ ਇਸ ਦੇ ਨੌਕਰ ਤੇ ਗੁਲਾਮ ਹਨ, ਬਾਕੀ ਸਾਰੀਆਂ ਜੀਵਨਾਂ ਚਾਹੀਦੀਆਂ ਨਹੀਂ ਆਈ ਹਨ। ਸੋ ਇੱਕੋ ਇੱਕ ਸਭ ਤੋਂ ਸ਼੍ਰੋਮਣੀ ਹੈ। ਅਵਰ ਜੋਨ ਤੇਰੀ ਪਲਿਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਤੇਰਾ ਰੂਪਾ ਤੇਰ ਪਹਿਦਾਮ, ਤੀਰ ਜਗਾਰੇ ਤੇਰਾ ਕਾਮ, ਹੇ ਜੀ ਭਾਵੇਂ ਕਾਮ ਨੇ ਤੇਰਾ ਨਰਮ ਸੁਭਾਅ ਤੇ ਸੁਭ ਤੇਰੇ ਸਾਰੇ ਵਿਗਾੜ ਦਿੱਤੇ ਹਨ। ਉਸ ਤੋਂ ਬਾਅਦ ਨਹੀਂ ਤਾਂ ਵੇਖ ਬਾਕੀ ਸਾਰੀਆਂ ਜੀਵਨਾਂ ਤੇਰੀਆਂ ਪਾਣੀ ਭਰਨ ਹਾਰੀਆਂ ਹਨ। ਸੋ ਇਸ ਧਰਤੀ ਦੇ ਵਿਚ ਤੇਰੀ ਸਿੱਖਦਾਰੀ ਸਰਦਾਰੀ ਹੈ, ਤੇਰੀ ਥਾਣੇਦਾਰੀ ਹੈ, ਤੇਰਾ ਤਹਿਤ ਹੈ। ਬਾਕੀ ਜਿੰਨੀਆਂ ਜੀਵਨਾਂ ਭਾਵੇਂ ਵੱਡੇ ਵੱਡੇ ਹਾਥੀ ਤੇਰ ਵਧੇਰੇ ਸਭ ਤੇਰੀ ਆਗਿਆ ਚ ਤੇਰੇ ਹੁਕਮ ਚ ਚੱਲਦੇ ਹਨ। ਤੂੰ ਸਾਰਿਆਂ ਉੱਪਰ ਆਪਣਾ ਹੁਕਮ ਚਲਾਉਂਦਾ ਹੈ, ਸਭ ਤੇਰੀ ਆਗਿਆ ਚ ਚੱਲਦੇ ਹਨ। ਸੋ ਸਗਲ ਜੀਵਨ ਮੈਂ ਤੂੰ ਸਿਰ ਧਰਿਆ, ਸਾਰੀਆਂ ਜੀਵਨਾਂ ਦੇ ਵਿਚ ਤੈਨੂੰ ਸ਼੍ਰੋਮਣੀ ਬਣਾ ਕੇ ਪਰਮੇਸ਼ਰ ਨੇ ਰੱਖਿਆ ਹੈ। ਸੋ ਇਸ ਦੇਵੀ ਤੋਂ ਸਿਮਰਨ ਦੇਵ, ਇਸ ਮਨੁੱਖਾ ਦੇਵ ਦੇ ਤਾਂ ਹੀ ਦੇਵ ਤੇ ਵੀ ਚੇਤੇ ਕਰਦੇ ਹਨ। ਸਵਰਗ ਵਿਚ ਕੋਈ ਪਹੁੰਚ ਦੇ ਅੰਦਰ ਪੁੰਨੀ ਹੋਣ ਕਾਮਨਾ ਸਾਹਿਬ ਜਿਨ੍ਹਾਂ ਨੇ ਪੁੰਨ ਕੀਤੇ ਹਨ ਉਹਨਾਂ ਨੂੰ ਸਵੇਰੇ ਦੀ ਦੇਵੀ ਪਾਈ ਜਾਂਦੀ ਹੈ ਉਹ ਸਵਰਗ ਵਿਚ ਕੈਦੀ ਬਣਾ ਕੇ ਉੱਥੇ ਟਿਕਾਏ ਜਾਂਦੇ ਨੇ ਜਿੰਨੇ ਸਾਲ ਉਹਨਾਂ ਨੇ ਉੱਥੇ ਰਹਿਣਾ ਹੋਵੇ ਉਨੇ ਫੁੱਲਾਂ ਦੀ ਮਾਲਾ ਉਹਨਾਂ ਦੇ ਗਲ ਵਿਚ ਪੈਂਦੀ ਹੈ ਤੋ ਸਾਲ ਤੋਂ ਬਾਅਦ ਇੱਕ ਫੁੱਲ ਸੁੱਕ ਜਾਂਦਾ ਸਾਰੇ ਫੁੱਲ ਸੁੱਕਣ ਤੋਂ ਥੱਲੇ ਧਰਤੀ ਤੇ ਫਿਰ ਡੇਗੇ ਜਾਂਦੇ ਹਨ ਇਸ ਵਾਸਤੇ ਉਹ ਸਵਰਗ ਵੀ ਕੋਈ ਸੁੱਖ ਨਹੀਂ ਤੋ ਉਹ ਵੀ ਇੱਕ ਕੈਦ ਹੀ ਹੈ ਜਿਵੇਂ ਸਵੇਰੇ ਦੀ ਦੇਵੀ ਪਾ ਕੇ ਕਿਸੇ ਨੂੰ ਵੱਡੇ ਰਾਜੇ ਮਹਾਰਾਜੇ ਨੂੰ ਕੈਦੀ ਕੀਤਾ ਜਾਵੇ ਹੈ ਉਹ ਵੀ ਕੈਦੀ ਇਸੇ ਪ੍ਰਕਾਰ ਸਵਰਗ ਵਿਚ ਪਹੁੰਚ ਜਾਣਾ ਵੀ ਇਹ ਵੀ ਇੱਕ ਕੈਦ ਹੀ ਹੈ ਸਾਰੇ ਗੁਰੂ ਦੇ ਪਿਆਰੇ ਸਵਰਗ ਦੀ ਇੱਛਾ ਵੀ ਕਿਸੇ ਪ੍ਰਕਾਰ ਨਹੀਂ ਕਰਦੇ ਸਵਰਗ ਦੇ ਵਿਚ ਕੋਈ ਜਾਪ ਤਾਪ ਸਿਮਰਨ ਭਗਤੀ ਸੇਵਾ ਕਰਕੇ ਤਰੱਕੀ ਨਹੀਂ ਕਰ ਸਕਦੇ ਦੇਸ਼ ਚ ਤੋ ਇਹਨਾਂ ਨੂੰ ਫਿਰ ਮਨੁੱਖਾ ਜਨਮ ਧਾਰ ਕੇ ਸਿਮਰਨ ਭਜਨ ਕਰਕੇ ਮੁਕਤ ਹੋਣ ਦੀ ਪਦਵੀ ਨੂੰ ਪ੍ਰਾਪਤ ਹੋਣਾ ਪਵੇਗਾ ਇਸ ਵਾਸਤੇ ਉਹ ਦੇਸ਼ ਦੇ ਵੀ ਜਿਹੜੇ ਹਨ ਉਹ ਵੀ ਇਸ ਮਨੁੱਖਾ ਦੇ ਚੇਤੇ ਕਰਦੇ ਹਨ ਕਿ ਕਦੋਂ ਸਾਨੂੰ ਪ੍ਰਾਪਤ ਹੋਵੇ ਅਸੀਂ ਧਰਮ ਦੀ ਕਿਰਤ ਕਰੀਏ ਵੰਡ ਕੇ ਛੱਡੀਏ ਸਿਮਰਨ ਭਜਨ ਜੀਏ ਬਾਣੀ ਪੜੀਏ ਸੇਵਾ ਕਰੀਏ ਉੱਚਾ ਜੀਵਨ ਬਣਾਈਏ ਪਰਉਪਕਾਰੀ ਬਣੀਏ ਤੇ ਸਾਡਾ ਭਲਾ ਹੋਵੇ ਬਾਕੀ ਦੀਆਂ ਜਿਹੜੀਆਂ ਜੂਨਾਂ ਹਨ ਤੋ ਉਹਨਾਂ ਜੂਨਾਂ ਦੇ ਵਿਚ ਜਬਾਨ ਨਹੀਂ ਜਿਸ ਕਰਕੇ ਭਜਨ ਕਰ ਸਕੇ ਹੱਥ ਨਹੀਂ ਜਿਸ ਕਰਕੇ ਸੇਵਾ ਕਰ ਸਕੇ ਬੁੱਧੀ ਨਹੀਂ ਜਿਸ ਕਰਕੇ ਵਿਚਾਰ ਸਕੇ ਐਨੀ ਸਮਝ ਨਹੀਂ ਕਿ ਸੰਗਤ ਕਿਵੇਂ ਕਰਕੇ ਕਥਾ ਕੀਰਤਨ ਸਿਮਰਨ ਭਜਨ ਗੁਰੂ ਦੇ ਦਰਸ਼ਨ ਨਿਧਾਰੇ ਤੋ ਨਹੀਂ ਕਿਸੇ ਪ੍ਰਕਾਰ ਨੂੰ ਤੋ ਮਨੁੱਖਾ ਦੇਹ ਦੇ ਵਿਚ ਇਹ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਇਸੇ ਵਾਸਤੇ ਅਜੀ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਬਚਨ ਹਨ ਕਿ ਇਹ ਮਨੁੱਖਾ ਦੇ ਮੰਨੇ ਤੋਂ ਦੇ ਚੱਲੇ ਕਰਕੇ ਕਹਿੰਦੇ ਮਨੁੱਖ ਮਨੁੱਖ ਸਾਹਿਬ ਦਾ ਅਥਵਾ ਮਾਣ ਦਾ ਖਾਧਾ ਹੋਇਆ ਜੀਵ ਹੋਣ ਕਰਕੇ ਮਾਨੁੱਖ ਕਿਹਾ ਹੈ ਮਾਣ ਦਾ ਖਾਧਾ ਹੈ ਇਸ ਪ੍ਰਕਾਰ ਭਾਈ ਪ੍ਰਾਪਤ ਮਾਨੁੱਖ ਇਹ ਮਨੁੱਖਾ ਦੇਹਰੀਆ ਦੇਹਰੀਆ ਪਾਠ ਨੂੰ ਕਰਨਾ ਦੇਹਰੀਆ ਪਾਠ ਹੈ ਦੇਹਰੀਆ ਸੋ ਇਹ ਮਨੁੱਖਾ ਦੇਹ ਪ੍ਰਾਪਤ ਹੋਈ ਹੈ ਸੋ ਦੇਹ ਦੀ ਖਾਲਸਾ ਦੀ ਜਿਹੜੀ ਹੁੰਦੀ ਹੈ ਉਹ ਘਰ ਦੇ ਦਰਵਾਜ਼ੇ ਮੂਹਰੇ ਹੁੰਦੀ ਹੈ ਸੋ ਦੇਹਰੀ ਦੇ ਵਿੱਚੋਂ ਇੱਕ ਖੜਾ ਹੋਇਆ ਬੰਦਾ ਜੇ ਚਾਹੇ ਤਾਂ ਘਰ ਦੇ ਅੰਦਰ ਨੂੰ ਆ ਜਾਵੇ ਜੇ ਚਾਹੇ ਤਾਂ ਬਾਹਰ ਨੂੰ ਚਲਾ ਜਾਵੇ ਉਸਦੀ ਮੌਜ ਹੁੰਦੀ ਹੈ ਇਸੇ ਪ੍ਰਕਾਰ ਇਹ ਮਨੁੱਖਾ ਦੇਹ ਇੱਕ ਦੇਹਰੀ ਦੀ ਲਿਆਈ ਹੈ ਦੇਹਰੀ ਦੇ ਵਿੱਚ ਜੇ ਦੀਵਾ ਬਾਲਦੇ ਅੰਦਰ ਵੀ ਪ੍ਰਕਾਸ਼ ਕਰਦਾ ਤੇ ਬਾਹਰ ਵੀ ਪ੍ਰਕਾਸ਼ ਕਰਦਾ ਜੇ ਅੰਦਰ ਲੈ ਜੇ ਬਾਹਰ ਹਨੇਰਾ ਹੋ ਜਾਂਦਾ ਜੇ ਬਾਹਰ ਲੈ ਜਾਂਦੇ ਅੰਦਰ ਹਨੇਰਾ ਹੋ ਜਾਂਦਾ ਤਾਂ ਇਸੇ ਪ੍ਰਕਾਰ ਇਹ ਮਨੁੱਖਾ ਦੇਹ ਇੱਕ ਦੇਹਰੀ ਦੀ ਲਾਈ ਹੈ ਜੇ ਤਾਂ ਖਾਲਸਾ ਜੀ ਸਿਮਰਨ ਭਜਨ ਕਰਾਂਗੇ ਗੁਰੂ ਕੀ ਸੰਗਤ ਵੱਲ ਗੁਰੂ ਕੇ ਚਰਨਾਂ ਵੱਲ ਅੰਦਰ ਨੂੰ ਆਵਾਂਗੇ ਫਿਰ ਤਾਂ ਖਜ਼ਾਨਿਆਂ ਦੇ ਮਾਲਕ ਬਣ ਜਾਵਾਂਗੇ ਗੁਰੂ ਕੇ ਚਰਨਾਂ ਵਿੱਚ ਹੋ ਜਾਵਾਂਗੇ ਨੀਲ ਤੇ ਜੇ ਗੁਰਮੁਖ ਹੋ ਕੇ ਗੁਰੂ ਘਰ ਤੋਂ ਪਰੇ ਨੂੰ ਗਏ ਤਾਂ ਫਿਰ ਸੰਸਾਰ ਰੂਪੀ ਉਜਾੜ ਵਿੱਚ ਜਾਣਾ ਪਵੇ ਮਨੁੱਖਾਂ ਦੇ ਇੱਕ ਐਸੀ ਦੇਹਰੀ ਦੀ ਲਿਆਈ ਹੈ ਬਾਕੀ ਦੀ ਜੀਵਤਾ ਜਿਹੜੀ ਹੈ ਉਸ ਚੁਰਾਸੀ ਦੇ ਗੇੜੇ ਵਿੱਚ ਪਿਆ ਹੋਇਆ ਤੋ ਕਦੇ ਨਾ ਕਦੇ ਵਾਰੀ ਆਵੇਗੀ ਨਾ ਉੱਤੇ ਬਣੇ ਬਿੱਲੇ ਬਣੇ ਸੂਰ ਬਣੇ ਉਹ ਕੱਤੀ ਵੀ ਜਾਂਦੀਆਂ ਨੇ ਜੀਨਾ ਤੇ ਮਨੁੱਖਾਂ ਦੇ ਮਸਾਂ ਕਿਤੇ ਇਹ ਪ੍ਰਾਪਤ ਹੁੰਦੀ ਹੈ ਸਿਮਰਨ ਭਜਨ ਵਾਸਤੇ ਕਿ ਇਸ ਨੂੰ ਛੁਟਕਾਰਾ ਹੋਵੇਗਾ ਪਰ ਇਸ ਦੇ ਵਿੱਚ ਜੇ ਤਾਂ ਸਿਮਰਨ ਭਜਨ ਕਰ ਲਿਆ ਤਾਂ ਅੰਦਰ ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਜਾਵਾਂਗੇ ਅੰਤਮੁਖ ਦ੍ਰਿਸ਼ਟੀ ਹੋ ਜਾਵੇਗੀ ਤੇ ਜੇ ਇਸ ਮਨੁੱਖਾ ਜਨਮ ਦੇ ਵਿੱਚ ਸਿਮਰਨ ਭਜਨ ਨਾ ਕੀਤਾ ਤਾਂ ਫਿਰ ਚੁਰਾਸੀ ਦਾ ਗੇੜਾ ਬਾਹਰ ਉਜਾੜ ਵਿੱਚ ਭਟਕਣਾ ਪਵੇਗਾ ਇਹ ਹਾਲਤ ਫਿਰ ਹੋਵੇਗੀ ਸੋ ਜਿਹੜੇ ਚੁਰਾਸੀ ਡੰਡੇ ਕਿਸੇ ਪੌੜੀ ਦੇ ਹੋਣ ਸੋ ਜੇ ਕੁਛ ਪਹਿਲੇ ਡੰਡੇ ਚ ਡਿੱਗ ਪਵੇ ਤਾਂ ਖੈਰ ਹੈ ਥੋੜੀ ਬਹੁਤੀ ਸੱਟ ਫੇਟ ਲੱਗੇਗੀ ਕੋਈ ਨਹੀਂ ਜੇ ਦੂਜੇ ਤੋਂ ਵੀ ਡਿੱਗ ਪਿਆ ਜਰਾ ਬਹੁਤੀ ਸੱਟ ਲੱਗੇਗੀ ਮੌਤ ਨਹੀਂ ਹੋਵੇਗੀ ਕਿਉਂਕਿ ਚੌਥੇ ਡੰਡੇ ਤੋਂ ਵੀ ਡਿੱਗਿਆ ਕੋਈ ਨਹੀਂ ਜੇ ਖਾਲਸਾ ਜੀ ਕੋਈ ਅਖੀਰਲੇ ਡੰਡੇ ਤੋਂ ਜਾ ਕੇ ਡਿੱਗੇ ਤਾਂ ਉਹਦੀ ਹੱਡ ਪੱਤਣੀ ਨਹੀਂ ਕੋਈ ਬਚੇਗੀ ਜ਼ਰੂਰ ਮਰੇਗਾ ਬਹੁਤ ਹੀ ਤਕਲੀਫ ਹੋਵੇਗੀ ਤੇ ਚੜ੍ਹਨਾ ਮੁਕਾਮ ਦੇ ਉੱਪਰ ਜ਼ਰੂਰ ਪੈਣਾ ਹੈ ਜੇ ਚੜ੍ਹਦਿਆਂ ਛਿੜਕ ਗਿਆ ਫਿਰ ਬੁਰੀ ਹਾਲਤ ਹੋਵੇਗੀ ਤਕਲੀਫ ਹੋਵੇਗੀ ਇਸੇ ਪ੍ਰਕਾਰ ਇਹ ਸੰਸਾਰ ਹੈ ਇੱਕ ਮੰਦਿਰ ਇਸ ਤੋਂ ਸਭ ਤੋਂ ਸਿਖਰ ਪਰਮੇਸ਼ਰ ਦਾ ਘਰ ਹੈ ਉੱਥੇ ਪਹੁੰਚਣਾ ਹੈ ਉੱਥੇ ਪਹੁੰਚਣ ਵਾਸਤੇ 84 ਲੱਖ ਜੀਵਨਾਂ ਤੇ 84 ਡੰਡੇ ਹੈ
ਹੁਣ ਇਸੇ ਵਿੱਚ ਮਨੁੱਖਾ ਜਨਮ ਜੋ ਹੈ ਕਾਲਸ਼ ਜੋ ਸਭ ਤੋਂ ਸਿਖਰ ਦਾ ਡੰਡਾ ਹੈ। ਜੇ ਉਹਨੇ ਹੱਥ ਵਿੱਚ ਸੁੱਟ ਗਿਆ ਪੌੜੀ ਸੁੱਤੀ ਫੜਹਾਸ ਲੈ ਆਵੇ ਅਹਿਲਾ ਜਨਮ ਗਵਾਇਆ। ਇਹ ਮਨੁੱਖਾ ਜਨਮ ਪੌੜੀ ਜੀ ਹੱਥ ਵਿੱਚ ਸੁੱਟ ਗਈ ਤਾਂ ਫਿਰ ਹੱਥ ਨਹੀਂ ਸੁੱਤੀ ਆਉਣੀ, ਇਹ ਜਨਮ ਵਿਅਰਥ ਐਵੇਂ ਜਾਵੇਗਾ। ਅਬ ਕੇ ਸੁੱਟਾ ਛਾਓ ਨਾ ਛਾਓ, ਜੇ ਹੁਣੇ ਹੱਥ ਵਿੱਚੋਂ ਇਹ ਡੰਡਾ ਅਸੀਂ ਸੁੱਟ ਲਿਆ ਤਾਂ ਠਹਿਰਨ ਵਾਸਤੇ ਕੋਈ ਥਾਂ ਨਹੀਂ ਵਿਚਾਲੇ ਮਿਲਣਾ, ਫਿਰ ਥੱਲੇ ਦੇ ਡੰਡੇ ਤੇ ਜਾਣਾ ਪਵੇਗਾ, ਫਿਰ ਦੁਬਾਰਾ ਚੁਰਾਸੀ ਦੇ ਜੀਵਨ ਚ ਪੈਣਾ ਪਵੇਗਾ ਤੇ ਬੁਰੀ ਹਾਲਤ ਹੋਵੇਗੀ। ਪਹਾੜ ਦੇ ਸਿਖਰ ਚੜਿਆ ਹੋਇਆ ਜੇ ਕੋਈ ਰੁੜ ਪਵੇ ਉੱਥੋਂ ਤਾਂ ਖੱਡ ਵਿੱਚ ਦੇਖੇ ਪੁਰਜਾ ਪੁਰਜਾ ਹੋ ਕੇ ਉਹ ਟੁਕੜਾ ਟੁਕੜਾ ਹੋ ਜਾਂਦਾ, ਸਰੀਰ ਚ ਸਮਾਪਤ ਹੋ ਜਾਂਦਾ ਹੈ। ਖਾਲਸਾ ਜੀ ਇੱਕ ਧੱਕਾ ਮਿਲਦਾ ਹੈ, ਕਿਸੇ ਨੂੰ ਧੱਕਾ ਇੱਕ ਧੱਕਾ ਹੁੰਦਾ ਹੈ। ਭਾਈ ਕਬੀਰ ਜੀ ਕਹਿੰਦੇ ਹਨ ਸੂਬੇ ਸੂਬੇ ਚਲੋ ਤੁਮ ਨਾਪਰ ਕੋ ਧੱਕਾ ਦਵਾਈ ਹੈ ਰੇ, ਐਸੋ ਉਹ ਸੰਸਾਰ ਦੇਖਣਾ ਰਹਿਣ ਕੋਈ ਪਈ ਹੈ ਰੇ। ਸੂਬੇ ਸੂਬੇ ਚਲੋ ਤੁਮ ਨਾ ਪਰ ਕੋ ਧੱਕਾ ਦਵਾਈ ਹੈ ਰੇ। ਇਹ ਸੰਸਾਰ ਇੱਕ ਵੇਖਣ ਮਾਤਰਾ ਤਮਾਸ਼ਾ ਰੂਪ ਹੈ, ਜਿਵੇਂ ਬਾਜੀਗਰ ਦਾ ਤਮਾਸ਼ਾ ਹੁੰਦਾ ਹੈ, ਜਿਵੇਂ ਚੂਤਲੀਆਂ ਦਾ ਤਮਾਸ਼ਾ ਹੁੰਦਾ, ਚਾਟੋ ਸਮਾਪਤ ਹੋ ਜਾਂਦਾ ਹੈ। ਇਹ ਵੇਖਣ ਮਾਤਰ ਹੈ, ਕੇਵਲ ਪ੍ਰਕਿਰਤੀ ਮਾਤਰ ਹੈ, ਇੱਥੇ ਰਹਿਣਾ ਨਹੀਂ, ਕਿਸੇ ਨੂੰ ਪਾਉਣਾ ਸਦਾ ਵਾਸਤੇ ਸਰੀਰ ਕਰਕੇ। ਇਸ ਵਾਸਤੇ ਚਾਹੀਦਾ ਕਿ ਇਹ ਸੀਧੇ ਸੀਧੇ ਰੇਗ ਚਲ ਹੁਕਮ, ਰੇਗ ਨਾਮ ਰਸਤੇ ਦਾ ਹੈ, ਸੋ ਸਿੱਧੇ ਹੋ ਕੇ ਸਿੱਧੇ ਰਸਤੇ ਸੰਗਤ ਦੇ ਰਸਤੇ ਚੱਲੇ। ਜੇ ਨਹੀਂ ਤਾਂ ਫਿਰ ਜੇ ਇਹ ਹੋਇਆ ਤੇਜ਼ੀ ਪਾਗ ਤੇਜ਼ੇ ਚੱਲੇ ਲਾਗੇ ਦੂਜੇ ਥਾਂ ਭਾਓ ਭਗਤ ਦੇ ਕਾਜ ਨਾ ਸੱਜਿਆ ਮੇਰੋ ਕਾਮ ਦੀਵਾਨ, ਸੋ ਤੇਜ਼ੀ ਪੱਗ ਬੰਨ ਲਈ ਤੇਜ਼ੇ ਤੁਰ ਕੇ ਹੰਕਾਰ ਦੇ ਨਾਲ, ਸੋ ਆਪਣਾ ਪਰਛਾਵਾਂ ਵੇਖ ਵੇਖ ਕੇ ਤੁਰਦੇ ਰਹਿ, ਮੇਰੇ ਵਰਗਾ ਕੋਈ ਜਵਾਨ ਨਹੀਂ ਤੇ ਸੁੰਦਰ ਨਹੀਂ ਤੇ ਸੋਹਣਾ ਨਹੀਂ। ਸੋ ਤੇਜ਼ੀ ਪਾਗ ਕਿਹਦੇ ਚੱਲੇ ਤੇਜ਼ੇ ਕੋ ਸੰਗਤ ਦੇ ਰਸਤੇ, ਸੋ ਤੇਜ਼ੇ ਕਦਮਾਂ ਨੂੰ ਕਰਕੇ ਤੇਜ਼ੇ ਦੇ ਸੰਗਤ ਦੇ ਰਸਤੇ ਚੱਲੇ। ਚਲਤ ਤੱਕ ਤੇਜ਼ੇ 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 ਜੇ ਤੇਜ਼ਾ ਮਨ ਨੂੰ ਕਰਕੇ ਤੇਜ਼ੇ ਕੋ ਸੰਗਤ ਦੇ ਰਸਤੇ ਹੰਕਾਰੀ ਹੋ ਕੇ ਵੀ ਚੱਲੇ, ਲਾਗੇ ਦੂਜੇ ਖਾਣ ਤੇ ਦੂਜੇ ਪਾਨਾਂ ਦੇ ਦੂਜੇ ਖਾਣ ਲੱਗ ਪਏ, ਪਾਨ ਸੁਪਾਰੀ ਛਾਤੀਆਂ ਮੁੱਖ ਬੀਜੀਆਂ ਲਾਈਆਂ, ਹਰ ਹਰ ਕਦੇ ਦਾ ਚੇਤੇ ਉਹ ਜਬ ਪਕੜ ਕੇ ਲਾਈਏ। ਜਿਹੜੇ ਪਾਨ ਚੱਬਦੇ ਨੇ, ਸੁਪਾਰੀਆਂ ਖਾਂਦੇ ਨੇ, ਖੈਲੀਆਂ ਖਾਂਦੇ ਨੇ, ਮੁੱਖ ਵਿੱਚ ਬੀਜੀਆਂ ਲਾਉਂਦੇ ਨੇ, ਬੀਜੀਆਂ ਪੀਂਦੇ ਹਨ, ਸੋ ਹਰ ਹਰ ਕਦੇ ਨਾ ਚੇਤੇ ਉਹ ਜਮ ਪਕੜ ਕੇ ਲਾਈਏ। ਜਮਾਂ ਨੇ ਉਹਨਾਂ ਨੂੰ ਜਿੰਨਾਂ ਨੂੰ ਪਕੜ ਕੇ ਚਲਾਉਣਾ ਹੈ ਨਰਕਾਂ ਵੱਲ ਨੂੰ, ਲਾਗੇ ਬੀਜੇ ਖਾਣ ਭਾਓ ਭਗਤ ਕੋਈ ਕਾਜ ਨਾ ਕਰੀ ਹੈ। ਆਓ ਬਾਈ ਗੁਰਦੁਆਰੇ ਚੱਲੀਏ, ਮੱਥਾ ਟੇਕਣੇ, ਕਥਾ ਕੀਰਤਨ ਸੁਣਾਂਗੇ, ਵੀ ਸਾਡਾ ਇੱਧਰ ਕੋਈ ਕੰਮ ਨਹੀਂ। ਹੁਣ ਜਦੋਂ ਚੱਲਿਆ ਮੇਰੇ ਕਾਮ ਦੀਵਾਨ, ਮੇਰਾ ਕੰਮ ਹੈ ਕਚਹਿਰੀ ਵਿੱਚ, ਉੱਥੇ ਝੂਠੀ ਦਵਾਈ ਕਿਤੇ ਵੀ ਬਿਆਨ ਲੈ ਕੇ ਵੱਡੀ ਦੇਣ ਉਗਾ ਹੀ ਗੁਰਮਤ ਦਾ ਗੱਲ ਪਾਹਾ ਹੈ। ਇਸ ਪ੍ਰਕਾਰ ਮੇਰੇ ਕਾਮ ਦੀਵਾਨ ਰਾਮ ਦੇ ਸਾਰਿਓ ਹੈ ਅਭਿਮਾਨ, ਹੰਕਾਰ ਦੇ ਵਿੱਚ ਆ ਕੇ ਰੱਬ ਨੂੰ ਭੁਲਾ ਹੀ ਦੇਣਾ ਜਿਹੜਾ ਹੈ। ਸੋ ਭਗਤ ਕਬੀਰ ਜੀ ਕਹਿੰਦੇ ਹਨ ਕਿ ਕਰੋ ਕਿਹਦੇ ਰਸਤੇ ਚੱਲੋਗੇ, ਛੋਟੇ ਰਸਤੇ ਚੱਲੋਗੇ, ਚਾਹੇ ਕਹਿੰਦਾ ਕਿ ਸੂਝੇ ਸੂਝੇ ਰੇਲ ਚਲੋ ਤੁਮ, ਮਨ ਨੂੰ ਸਿੱਧਾ ਕਰਕੇ, ਨਿਸ਼ਚਤ ਕਰਕੇ, ਸਰਮੁਖ ਹੋ ਕੇ ਪਰਮੇਸ਼ਰ ਦੇ ਸਿੱਧੇ ਭਾਵ ਭਗਤੀ ਦੇ ਰਸਤੇ ਚੱਲਣਾ ਕਰੋ। ਨਾ ਕਰ ਨਹੀਂ ਤਾਂ ਉਹ ਧੱਕਾ ਦੇ ਰਹੀ ਹੈ ਰੇ, ਖੋਟਾ ਧੱਕਾ ਮਿਲੇਗਾ, ਖੋਟਾ ਧੱਕਾ। ਧੱਕਾ ਉਹ ਹੁੰਦਾ ਜੋ ਸਾਫ ਧਰਤੀ ਤੇ ਕੋਈ ਖੜਾ ਹੋਵੇ, ਸੋ ਪਿੱਛੇ ਆ ਕੇ ਧੱਕਾ ਮਾਰੇ, ਉਹਦਾ ਭਲਾ ਮੂੰਹ ਤੇ ਸੱਟ ਲੱਗੇਗੀ, ਹੱਥ ਪੈਰਾਂ ਤੇ ਸੱਟ ਲੱਗੇਗੀ, ਪਰ ਵੱਜ ਰਹੇਗਾ ਫਿਰ ਵੀ ਉਸ ਇਲਾਜ ਤੋਂ ਬਾਅਦ। ਖੋਟਾ ਧੱਕਾ ਉਹ ਹੈ ਜਿਹੜਾ ਪਹਾੜ ਦੇ ਸਿਖਰੋਂ ਕਿਸੇ ਨੂੰ ਲੇਜਿਆ ਜਾਵੇ, ਉਹ ਫਿਰ ਕਿਤੇ ਠਹਿਰ ਨਹੀਂ ਸਕਦਾ, ਉਹਦੇ ਹੱਡ ਪਸਲੀਆਂ ਸਭ ਟੁੱਟ ਜਾਂਦੀਆਂ ਹਨ, ਮਰ ਜਾਂਦਾ ਹੈ। ਇਸੇ ਪ੍ਰਕਾਰ ਧੱਕਾ ਤਾਂ ਇਹ ਹੈ ਕਿ ਮਨੁੱਖਾ ਜਨਮ ਤੋਂ ਬਾਅਦ ਫਿਰ ਮਰ ਕੇ ਮਨੁੱਖਾ ਜਨਮ ਮਿਲ ਜਾਣਾ, ਮਾਤਾ ਦੇ ਗਰਭਸਥਾਨ ਹੀ ਨਰਕ ਵਿੱਚ ਹੋ ਕੇ ਫਿਰ ਮਨੁੱਖਾ ਜਨਮ ਮਿਲ ਜਾਣਾ, ਤਕਲੀਫ ਮਿਲਣ ਤੋਂ ਬਾਅਦ ਇਹ ਧੱਕਾ ਹੈ।
ਤੇ ਪੱਕਾ ਖਾਲਸਾ ਜੀ ਜਿਹੜਾ 84 ਦਾ ਗੇੜਾ ਫਿਰ ਭੋਗਣਾ ਪੈਣਾ ਹੈ। 84 ਦੇ ਗੇੜੇ ਵਿੱਚ ਪੈਣਾ ਪਵੇਗਾ, ਨਹੀਂ ਤਾਂ ਸਿੱਧੇ ਹੋ ਕੇ ਚੱਲੀਏ ਰਸਤੇ ਵਿੱਚ ਸਿੱਖੀ ਦੇ ਭਾਵ ਭਗਤੀ ਦੇ, ਨਹੀਂ ਤਾਂ ਖੋਟੇ ਰਸਤੇ ਪੈ ਕੇ ਨਾ ਤੁਰਨਾ ਪਵੇ। ਇਸ ਵਾਸਤੇ ਭਾਈ ਪ੍ਰਾਪਤ ਮਾਨਸ ਦੇਹਰੀ ਹੈ ਤੇ ਮਨੁੱਖਾ ਜਨਮ ਕੇਕੇ ਦੇਹਰੀ ਦੀ ਨਿਆਈ ਪ੍ਰਾਪਤ ਹੋਈ ਹੈ। ਜੇ ਅੰਦਰ ਜਾਵਾਂਗੇ ਸੰਗਤ ਵਿੱਚ ਗੁਰੂ ਦੇ ਗੁਰਦੁਆਰੇ ਅੰਤਰਮੁਖ ਬਿਰਤੀ ਕਰਾਂਗੇ, ਸਿਮਨ ਭਜਨ ਕਰਾਂਗੇ ਤਾਂ ਸਰੂਪ ਰੂਪੀ ਘਰ ਦੇ ਅੰਦਰ ਚੁਕਾਂਗੇ, ਨਹੀਂ ਤਾਂ 84 ਲੱਖ ਦੂਰ ਬਾਹਰ ਉਜਾੜ ਵਿੱਚ ਨਾ ਜਾਣਾ ਪਵੇ। ਗੋਬਿੰਦ ਮਿਲਣ ਦੀ ਇਹ ਤੇਰੀ ਪਰਜਾ, ਭਾਈ ਗੋਬਿੰਦ ਮਿਲਣ ਦੇ ਵਾਸਤੇ ਮਿਲਣ ਦੀ ਇਹ ਇੱਕੋ ਇੱਕ ਤੇਰੀ ਬਰੀਆ ਵਾਰੀ ਹੈ, ਇੱਕੋ ਇੱਕ ਤੇਰੀ ਵਾਰੀ ਹੈ ਮਨੁੱਖਾ ਜਨਮ ਦੇ ਵਿੱਚ ਪਰਮੇਸ਼ਰ ਨੂੰ ਗੋਬਿੰਦ ਨੂੰ ਮਿਲਣ ਦੀ। ਜੇ ਨਹੀਂ ਭਜਨ ਸਿਮਰ ਕਰੇਗਾ ਤਾਂ ਭਾਈ ਪ੍ਰਾਪਤ ਮਾਲਕ ਦੇ ਹੁਰੀਆ ਤੇ ਗੌਣ ਪਾਠ ਹੈ ਤੇ ਗੌਣ ਅਰਥ ਹੈ ਦੇ ਹੁਰੀਆ, ਫਿਰ ਨਹੀਂ ਤਾਂ ਜਮਦੂਤ ਹੂਰੇ ਦੇਵੇਗਾ, ਹੂਰੇ ਮਾਰੇਗਾ, ਬੁਰੀ ਹਾਲਤ ਹੋਵੇਗੀ। ਦੇਹਰੀਆਈ ਪਾਠ ਹੈ ਤੇ ਦੇਹਰੀਆਈ ਅਰਥ ਹੈ। ਇਸ ਪ੍ਰਕਾਰ ਮਨੁੱਖਾ ਦੇਹੀ ਦੀ ਨਿਆਈ ਰੱਬ ਨੇ ਦਿੱਤੀ ਹੈ ਤੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਹੈ। ਰੋਹ ਤੇ ਸਿੰਘ ਬਿੰਦ ਰੱਖਿਆ ਕਰਨ ਵਾਲਾ ਜੋ ਪਰਮੇਸ਼ਵਰ ਹੈ, ਜੋ ਬਾਣੀ ਕਰਕੇ ਜੋ ਬਿੰਦ ਜਾਣਨੇ ਯੋਗ ਹੈ, ਜੋ ਇੰਦਰੀਆਂ ਦਾ ਜੋ ਬਿੰਦ ਪ੍ਰਕਾਸ਼ ਤੇ ਚੇਤਨ ਹੈ, ਇਸ ਪ੍ਰਕਾਰ ਤੇ ਗੋਬਿੰਦ ਮਿਲਣ ਕੀ ਇਸ ਪ੍ਰਕਾਰ ਉਸ ਅਕਾਲ ਪੁਰਖ ਦੇ ਨਾਲ ਮਿਲਣੀ ਤੇ ਤੇਰੀ ਵਾਰੀ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ ਹੈ ਖਾਲਸਾ ਜੀ, ਇੱਕ ਕਿਲਾ ਸੀ, ਕਿਲਾ ਉਸਦੇ 84 ਦਰਵਾਜ਼ੇ ਸਨ, 84 ਦਰਵਾਜ਼ਿਆਂ ਦੇ ਵਿੱਚੋਂ 83 ਬੰਦ ਸਨ, ਇੱਕ ਖੁੱਲਾ ਹੋਇਆ ਸੀ। ਉਹ 84 ਦਰਵਾਜ਼ਿਆਂ ਵਾਲੇ ਕਿਲੇ ਦੇ ਵਿੱਚ ਜਿਹੜਾ ਦਰਵਾਜ਼ਾ ਖੁੱਲਾ ਸੀ ਉਸ ਦੇ ਮੂਹਰੇ ਮੱਖਿਆਲ ਲੱਗੀ ਹੋਈ ਸੀ, ਆ ਸ਼ਹਿਦ ਦੀਆਂ ਮੱਖੀਆਂ। ਉਸ ਦੇ ਵਿੱਚ ਇੱਕ ਅੰਨਾ ਸਿਰੇ ਗੰਜਾ ਹੱਥਾਂ ਤੋਂ ਵਿਚਾਰਾ ਚੁੰਡਾ ਤੇ ਇੱਕ ਪਿੰਗਲਾ ਆਦਮੀ ਵਿੱਚ ਪ੍ਰਵੇਸ਼ ਹੈ, ਉਹ ਬਾਹਰ ਨਿਕਲਣਾ ਚਾਹੁੰਦਾ ਹੈ, ਹੋਰ ਕੋਈ ਆਦਮੀ ਉਸ ਨੂੰ ਦੱਸਣ ਵਾਲਾ ਨਹੀਂ। ਉਹ ਆਪਣਾ ਹੱਥ ਦਰਵਾਜ਼ਿਆਂ ਦੇ ਨਾਲ ਨਾਲ ਕੰਧ ਦੇ ਨਾਲ ਨਾਲ ਉਦਾਲੇ ਉਦਾਲੇ ਲਾਈ ਆਉਂਦਾ, ਜਦੋਂ ਵੇਖਦਾ ਦਰਵਾਜ਼ਾ ਬੰਦ ਆ ਅੱਗੇ ਹੋ ਜਾਂਦਾ, ਅੱਗੇ ਵੇਖਦਾ ਅਗਲਾ ਦਰਵਾਜ਼ਾ ਬੰਦ ਆ ਅੱਗੇ ਹੋ ਜਾਂਦਾ। ਉਹ ਜਿਹੜਾ ਦਰਵਾਜ਼ਾ ਖੁੱਲ੍ਹਾ ਹੈ ਉਸ ਨਾਲ ਮੁਖਿਆਲ ਲੱਗੀ ਹੋਈ ਹੈ, ਜਦੋਂ ਆ ਕੇ ਹੱਥ ਨਾਲ ਆਉਂਦਾ ਉਹਦਾ ਉਸੇ ਵਿੱਚ ਵੱਜਦਾ, ਉੱਥੋਂ ਮੱਖੀਆਂ ਉੱਡ ਕੇ ਉਹਦੇ ਗੰਜ ਵਿੱਚ ਲੜਦੀਆਂ ਹਨ ਤੇ ਉਹਨੇ ਸੰਭਾਲ ਹੀ ਨਹੀਂ ਰਹਿੰਦੀ। ਉਸ ਮੌਕੇ ਤੇ ਆਪਣੀਆਂ ਮੱਖੀਆਂ ਉਡਾਉਣ ਲੱਗ ਜਾਂਦਾ, ਜੇ ਤਾਂ ਨਾਲ ਨਾਲ ਕੰਧ ਦੇ ਅੱਗੇ ਆਉਂਦਾ ਤਾਂ ਦਰਵਾਜ਼ਾ ਖੁੱਲ੍ਹੇ ਦਾ ਪਤਾ ਲੱਗਦਾ, ਬਾਹਰ ਨਿਕਲ ਜਾਂਦਾ। ਪਰ ਉਹ ਮੱਖੀਆਂ ਸਰੀਰ ਚ ਲੜਨਾ ਕਾਰਨ ਉਹਨਾਂ ਨੂੰ ਉਡਾਉਂਦਾ ਦੁਖੀ ਹੋਇਆ ਛੱਤ ਅਗਾਂਹ ਲੰਘ ਜਾਂਦਾ। ਇੱਥੋਂ ਬੜੀ ਤਕਲੀਫ ਹੈ, ਕੀ ਲੰਘਣ ਵਾਲਾ ਉਹੀ ਰਾਹ, ਭਟਕਦਾ ਭਟਕਦਾ ਅਖੀਰ ਵਿਚਾਰਾ ਵਿੱਚੋਂ ਹੀ ਮਰ ਗਿਆ। ਇਸੇ ਪ੍ਰਕਾਰ ਖਾਲਸਾ ਜੀ ਇਹ ਸੰਸਾਰ ਇੱਕ ਕਿਲ੍ਹਾ ਹੈ, ਇਸ ਦੇ ਵਿੱਚ 84 ਲੱਖ ਜੀਨਾਂ ਤੇ 84 ਦਰਵਾਜ਼ੇ ਹਨ, ਬਾਕੀ ਜਿਹੜੀਆਂ ਜੀਨਾਂ ਹਨ ਉਹ ਬੰਦ ਦਰਵਾਜ਼ਿਆਂ ਦੀ ਨਿਆਈ ਕੈਦੀਆਂ ਦੀ ਨਿਆਈ ਹਨ। ਸੋ ਜਦੋਂ 4 ਪਾਪ ਦੋ ਸਿੰਘ ਗੁਣ ਗੁਮੁਖ ਸਭ ਕੈਸੇ ਗੁਣ ਗਈ ਹੈ, ਉਠਤ ਬੈਠਤ ਸੇਵਾ ਪਰ ਹੈ ਸਭ ਕਤ ਮੂਲ ਲੁਕਈ ਹੈ, ਹਰ ਦਿਨ ਬੈਲ ਬੇੜਾ ਨੀ ਹੋਈ ਹੈ, ਪੂਤੇ ਲਾਚਣ ਪੀਤੇ ਕਾਗਲ ਕੋਦਾ ਕੋ ਪੁੱਛ ਖਾਈ ਹੈ, ਸਾਰੇ ਦਿਨ ਦੋਲਤ ਬਨ ਮਹੀਆ ਅੱਜ ਹਨ ਪੇਖਾ ਗਈ ਹੈ। ਜਦੋਂ 4 ਪੈਰ ਹੋਏ ਤੇ 2 ਸਿੰਘ ਹੋਏ ਸਿਰ ਤੇ, ਮੁੱਖ ਗੁਰਗਾ ਹੋਇਆ ਇੱਕ ਪੂਛ ਹੋਈ, ਤਦ ਭਾਈ ਕਿਸ ਪ੍ਰਕਾਰ ਤੋਂ ਰੱਬ ਦਾ ਸਿਮਰਨ ਭਜਨ ਕਰ ਲਵੇਗਾ। ਸੋ ਪਸ਼ੂ ਬਣ ਕੇ ਨਹੀਂ ਭਜਨ ਸਿਮਰਨ ਕਰ ਸਕੇਗਾ, ਪੰਛੀ ਬਣ ਕੇ ਨਹੀਂ ਸਿਮਰਨ ਕਰ ਸਕੇਗਾ, ਇੱਕੋ ਇੱਕ ਮਨੁੱਖਾ ਜਨਮ ਪਰਮੇਸ਼ਰ ਦੇ ਮੂਲ ਦੀ ਇੱਕੋ ਇੱਕ ਵਾਰੀ ਪ੍ਰਾਪਤ ਹੋਈ ਹੈ। ਸੋ ਖਾਲਸਾ ਜੀ ਮਨੁੱਖਾ ਜਨਮ ਕੇਵਲ ਇੱਕੋ ਵਾਰੀ, ਪਰ ਇਸ ਦੇ ਵਿੱਚ ਇਹ ਮਨੁੱਖਾ ਜਨਮ ਤੇ ਦਰਵਾਜ਼ਾ ਖੁੱਲ੍ਹਾ ਹੋਇਆ, ਇਹ ਸੰਸਾਰ ਰੂਪੀ ਕਿਲੇ ਵਿੱਚ ਉਹ ਮਨੁੱਖ ਜਿਸ ਦੇ ਸਰਦਾ ਰੂਪੀ ਕੇਸ ਨਹੀਂ ਗੰਜਾ ਪੁਣਾ ਹੈ, ਜਿਸਦੇ ਭਾਵਨਾ ਰੂਪੀ ਹੱਥ ਨਹੀਂ ਹਨ, ਪੈਸੇ ਚਰਮ ਕਰ ਭਾਵ ਸੇ, ਭਾਵਨਾ ਰੂਪੀ ਹੱਥ ਨਹੀਂ ਹਨ, ਮਨ ਬੁੱਧ ਰੂਪੀ ਨੇਤਰਾਂ ਚ ਵਿਚਾਰ ਦੀ ਨਿਗਾਹ ਨਹੀਂ ਹੈ, ਐਸਾ ਇਹ ਮਨੁੱਖ ਸੰਸਾਰ ਰੂਪੀ ਕਿਲੇ ਵਿਚ ਪ੍ਰਵੇਸ਼ ਹੋਇਆ ਹੋਇਆ ਹੈ। ਬਾਕੀ ਜੀਵਾਂ ਬੰਦ ਦਰਵਾਜ਼ੇ ਨੂੰ ਲਿਆਈ ਹਨ, ਇਹ ਮਨੁੱਖਾ ਜਨਮ ਖੁੱਲੇ ਦਰਵਾਜ਼ੇ ਉੱਪਰ ਪਰਮੇਸ਼ਰ ਨੇ ਪਰਖ ਵਾਸਤੇ ਆਪਣੀ ਮਾਇਆ ਰੂਪੀ ਮਖਿਆਲ ਕਿਸੇ ਲਾ ਦਿੱਤੀ ਹੈ। ਤੋ ਜਿਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਥਵਾ ਸ਼ਬਦ ਸਪਰਸ਼ ਨੂੰ ਪ੍ਰਾਪਤ ਗੰਧ ਜਿਹੜੇ ਇਹ ਵਿਸ਼ੇ ਹਨ, ਇਹ ਮੱਖੀਆਂ ਹਨ, ਸੋ ਇਹ ਪੈਦਾ ਕਰ ਦਿੱਤੀਆਂ। ਇਸ ਦੇ ਵਿੱਚ ਜਦੋਂ ਆਦਮੀ ਆਉਂਦਾ ਹੈ, ਜੰਮਦੇ ਸਾਰੀ ਦਿਨ ਸੁਰਜੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿੱਤ ਹਰ ਵਿਸਰਾ ਮੋਹ ਇੱਕ ਜਿਹਾ ਭਾਉ ਬੀਜਾ ਲਾਇਆ। ਸੋ ਇਸ ਦੇ ਵਿੱਚ ਅਗਰਕ ਉਸਦੇ ਵੱਡੇ ਸਗਾਊ ਸੋਡਾ ਨਾ ਹੀ ਬਾਪ ਨਾ ਮਾਊ, ਵੱਡੇ ਭਾਰੀ ਠੱਗ ਨੇ ਇਹਦੇ ਮਾਇਆ ਦੇ। ਸੋ ਜਿਹੜੇ ਮਾਤਾ ਪਿਤਾ ਦੀ ਸ਼ਰਨ ਪਿਆ ਨਹੀਂ ਛੱਡਦੇ ਤੇ ਮਾਂ ਪਿਓ ਨੂੰ ਨਹੀਂ ਛੱਡਦੇ, ਉਹ ਠੱਗ ਹਨ ਰਾਜ ਮਾਲ ਰੂਪ ਜਾਤ ਜੋਗਨ ਪੰਜੇ ਠੱਗ, ਇਹਨੂੰ ਛੱਡੀ ਜਦ ਛੱਡਿਆ ਕਿਹਨਾਂ ਨਾਲ ਰਹੀਆ ਲਾਗੇ। ਅਥਵਾ ਜੇ ਸਬਦ ਸਪਰਸ਼ ਰੂਪ ਗੰਧ ਇਹ ਵਿਸ਼ੇ ਹਨ, ਇਹ ਵੱਡੇ ਵੱਡੇ ਦੇਹੂ ਹਨ, ਇਹ ਆਪਣੇ ਵਿਕਾਰ ਪੈਦਾ ਕਰਨ ਮੰਦੇ ਸੰਸਕਾਰ ਪੈਦਾ ਕਰਨ ਤੇ ਡੰਗ ਮਾਰਦੇ ਹਨ। ਸੋ ਇਹ ਸੰਸਾਰ ਵਿੱਚ ਆ ਕੇ ਮਨੁੱਖਾ ਜਨਮ ਵਿੱਚ ਆ ਕੇ ਉਹ ਪੁਰਸ਼ ਜਿਹੜਾ ਅੰਧਾ ਹੈ, ਮਨ ਵਿੱਚ ਨੇਤਰਾਂ ਚ ਵਿਚਾਰ ਦੀ ਨਿਗਾਹ ਨਹੀਂ, ਨਿਸ਼ਬਦ ਪੁਣਾ ਰੂਪ ਜੋ ਗੰਜਾ ਹੈ ਤੇ ਜਿਸਦੇ ਭਾਵਨਾ ਰੂਪੀ ਹੱਥ ਨਹੀਂ, ਗੁਰੂ ਕੇ ਸਬਜੀ ਜੀ ਉੱਪਰ ਭਾਵਨਾ ਨਹੀਂ ਹੈ, ਐਸਾ ਜਿਹੜਾ ਮਨੁੱਖ ਹੈ ਮਨੁੱਖਾ ਜਨਮ ਦੇ ਵਿੱਚ ਵੀ ਇਹ ਮਾਇਆ ਦੇ ਵਿਸ਼ੇ ਵਿਕਾਰਾਂ ਦੇ ਡੰਗ ਵੱਜਣ ਤੋਂ ਸਗੋਂ ਦੁਖੀ ਹੋਇਆ ਹੋਇਆ ਖਿਆਲ ਚਿੱਤ ਵਿੱਚ ਕਰ ਲੈਂਦਾ ਇਸ ਮਨੁੱਖਾ ਜਨਮ ਵਿੱਚ ਤਾਂ ਕੋਈ ਫਾਇਦਾ ਨਹੀਂ, ਤੁਸੀਂ ਨਾ ਕੋਈ ਵੇਖਿਆ ਬੜੇ ਔਖੇ ਹਾਂ ਤੰਗ ਹਾਂ, ਤੁਸੀਂ ਰੱਬਾ ਚ ਸਾਡੀ ਜਾਨ ਹੀ ਕੱਢ ਲੈ, ਦੁਖੀ ਹੋ ਕੇ ਉਲਟਾ ਸੰਸਾਰ ਵਿੱਚ ਸਿਮਰਨ ਭਜਨ ਤੋਂ ਹੀ ਹੋਣ ਕਰਕੇ ਇਸ ਮਨੁੱਖਾ ਜਨਮ ਤੋਂ ਵੀ ਵਾਂਝੇ ਖਾਲ ਸਾਜੀ ਜਾਂਦੇ ਹਨ ਸਿਮਰਨ ਭਜਨ ਤੋਂ ਬਿਨਾਂ। ਕੋਈ ਪਰਮੇਸ਼ਰ ਦਾ ਪਿਆਰਾ ਜੇ ਕਿਲੇ ਵਿੱਚ ਪ੍ਰਵੇਸ਼ ਹੋਵੇ, ਜਿਸ ਨੂੰ ਸਮਝ ਹੈ ਨਿਗਾਹ ਵਾਲਾ ਹੋਵੇ, ਉਹ ਕੋਈ ਪਰਮੇਸ਼ਰ ਦਾ ਪਿਆਰਾ ਬਾਹੋ ਪਕੜ ਲਵੇ, ਬਾਹੋ ਪਕੜ ਕੇ ਉਹ ਜੇ ਮਖਿਆਲ ਦੇ ਵਿੱਚ ਹੱਥ ਨਾ ਵੱਜਣ ਦੇਵੇ, ਉਹ ਪਕੜ ਕੇ ਬਾਹਰ ਲੈ ਆਵੇ ਤਾਂ ਨਿਕਲ ਸਕੀਦਾ ਹੈ। ਉਹ ਕੌਣ ਹਨ? ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਮੇਲ ਕਰਨ ਵਾਲੇ, ਜੋ ਸਾਡੀ ਗਿਰਤੀ ਰੂਪੀ ਬਾਹ ਨੂੰ ਆਪ ਕਿਰਪਾ ਕਰਕੇ ਪਕੜ ਲੈਣ, ਮਾਇਆ ਰੂਪੀ ਮਖਿਆਲ ਦੇ ਵਿੱਚ ਸਾਡਾ ਮਨ ਦਾ ਸੰਕਲਪ ਰੂਪੀ ਹੱਥ ਨਾ ਵੱਜਣ ਦੇਣ, ਕਿਰਪਾ ਕਰਨ ਮਨ ਬੁੱਧ ਰੂਪੀ ਨੇਤਰਾਂ ਚ ਵਿਚਾਰ ਦੀ ਨਿਗਾਹ ਵੀ ਭਰ ਦੇਣ, ਸਭਦਾ ਰੂਪੀ ਕੇਸ ਵੀ ਸਾਨੂੰ ਕਿਰਪਾ ਕਰਕੇ ਤੇ ਪ੍ਰਤੱਖ ਕੇਸ ਵੀ ਬਖਸ਼ ਦੇਣ, ਤੇ ਭਾਵਨਾ ਦੇ ਹੱਥ ਦੇ ਕਿਰਪਾ ਕਰਕੇ ਬਖਸ਼ ਦੇਣ। ਉਹ ਮੇਲ ਕਰਨ ਆਪ ਸੰਸਾਰ ਸਮੁੰਦਰ ਤੋਂ ਸੰਸਾਰ ਕਿਲੇ ਤੋਂ ਕਿਰਪਾ ਕਰਕੇ ਬਾਹਰ ਕੱਢਣ, ਤਾਂ ਹਜ਼ੂਰ ਕੱਢਣ ਵਾਸਤੇ ਆਪ ਕਹਿ ਰਹੇ ਨੇ। ਭਾਈ ਜੀ ਬਾਹਰ ਇਸ ਤੋਂ ਨਿਕਲਣਾ ਚਾਹੁੰਦੇ ਹੋ ਤਾਂ ਇਹ ਨਿਕਲੋ, ਗੋਬਿੰਦ
ਗੋਬਿੰਦ ਮਿਲਣ ਕੀ ਬਰਿਆ,
ਗੋਬਿੰਦ ਆਕਾਸ਼ ਪੁਰਖ ਦੇ ਨਾਲ ਮਿਲਣੀ ਇੱਕੋ ਤੇਰੀ ਹੈਗੀ ਵਾਰੀ ਹੈ,
ਅਮਰ ਕਾਜ ਤੇਰਾ ਕਿਤਾਬ ਕੰਮ।
ਹੋਰ ਭਾਈ ਜਿੰਨੇ ਮਰਜ਼ੀ ਕੰਮ ਕਰਨਾ ਸਿਮਰ ਭਜਨ ਤੋਂ ਬਿਨਾਂ ਜੇ ਕੰਮ ਕਰੇਗਾ, ਜਿਨ੍ਹਾਂ ਨੇ ਸਾਇੰਸਦਾਨ ਬਣ ਕੇ ਵੱਡੇ ਵੱਡੇ ਰੇਡੀਓ ਟ੍ਰਾਂਸਮਿਟਰ ਹਵਾਈ ਜਹਾਜ਼ ਬਣਾ ਲੈ, ਕਿੰਨੀਆਂ ਨੂੰ ਕਾਰਾਂ ਮੋਟਰਾਂ ਤੇ ਚੜ੍ਹਨਾ, ਕਿੰਨੀ ਵੀ ਮਾਇਆ ਇਕੱਠੀ ਕਰਨਾ, ਕਿੱਡਾ ਵੱਡਾ ਰਾਜਾ ਪਾਤਸ਼ਾਹ ਬਣ ਕੇ ਹਕੂਮਤਾਂ ਕਰਨਾ, ਵਜ਼ੀਰ ਬਣ ਕੇ ਚੰਗਾ ਸਲਾਹਕਾਰ ਬਣ ਗਿਆ, ਜ਼ੋਰ ਚ ਪੜ ਕੇ ਚੰਗਾ ਜ਼ੋਰ ਚਲਾ ਕੇ ਜਿੰਨਾ ਮਰਜ਼ੀ ਸਿਆਣਾ ਬਣ ਗਿਆ, ਇਸੇ ਪ੍ਰਕਾਰ ਕਾਨੂੰਨ ਪੜ ਕੇ ਕਿਹਾ ਸੋਹਣਾ ਭਾਵੇਂ ਤੂੰ ਵਕੀਲ ਬਣ ਗਿਆ, ਥਾਂ ਥਾਂ ਤੇ ਸਰਾਸਰ ਕਿੱਡਾ ਵੱਡਾ ਪਹਿਲਵਾਨ ਬਣ ਗਿਆ, ਭਾਵੇਂ ਵੱਡਾ ਭਾਰੀ ਰੁਸਤਮ ਬਣ ਗਿਆ, ਇਸੇ ਪ੍ਰਕਾਰ ਹੋਰ ਵਿਦਿਆ ਪੜ੍ਹ ਕੇ ਕੁੰਤ ਗਿਆਨੀ ਬਣ ਗਿਆ, ਕਿੱਡਾ ਸੋਹਣਾ ਬਣ ਗਿਆ, ਪ੍ਰਭਤਾ ਪ੍ਰਾਪਤ ਕਰਨਾ। ਸੋ ਜਿੰਨੇ ਮਰਜ਼ੀ ਕੰਮ ਕਰਨਾ, ਪਰ ਬਾਕੀ ਦੇ ਕੰਮ ਸਿਮਰਨ ਭਜਨ ਤੋਂ ਬਿਨਾਂ ਕਿਸੇ ਵੀ ਕੰਮ ਨਹੀਂ ਹੈ। ਸੋ ਸੰਦੜੇ ਸੁਲਾਹਾ ਇਹ ਸੁਲਾਹ ਆਵਾ ਹਿਲਕੜੇ, ਇਹ ਜਿਹੜੇ ਧੰਦੇ ਹਨ ਇਹਨਾਂ ਕਰਕੇ ਤੋਲਾ ਛੋਟਾ ਲਾਭ ਵੀ ਹੋਵੇਗਾ। یہ ہیتروں اس پرمیشور چیتے نہیں آنا سائے تندے جڑے ہیں تو تندہ کسی نے سادھیا سب تندہ سادھے تندے کسی نے کدے سادھیا نہیں پورا نہیں کیتا ہاں تندیا نے سارے لوگ ساد لے تندیا نے ہی سارے لوگ اپنے بھی سماپت کر لیا اور تندیا نے بھی کسی نے سادھیا نہیں اور اس پرکار باقی کے جڑے تیرے کام ہیں اور کاج تیرا پتا نہ کام وہ کسی بھی کام نہیں آنے ہیں جس کا نام ہی کم ہے میں یہ کم کرا وا آدمی کہہ رہے ہیں میں یہ کم کرا وا کم نام ہے کٹ دا تو جڑا پورا نہ کدے ہوئے کہ میں کٹ کرا وا کٹ کرا وا جڑا کٹ ہے پورا ہوئے گا کہ نہیں تو باقی کے جڑے کارج ہیں اور کاج تیرا پتا نہ کام تو باقی کے جڑے کارج ہیں جو گرسکھ جمن من تو رہت ہون دے پرمیشور کی پراپتی دے چراسی کے دیر تو بچن دے تو تیرے کسی بھی کام نہیں آنے ہیں
میرے سار سنگت بھج کے مر نام
اس واسطے جو بھجن سمرن جی پرمیشور کی پراپتی کرنی چاہتا ہے تو میرے سار سنگت ساری سنگت اس ملنا کر ساد نام نرمل پا کے کرم سنگت مل کر کے ستا ہی نہ رہو کچھ ادم بھی کر جاگتا بھی رہو تو سال تانتا سہت بھی رہنا چاہیے مل سال سنگت سال نام نرمل پال کے کر جانا اجل کرم ہومک ساد یا ساد ساد سدا آیا نہ جتے جان والے من میں جت کر کے گرمک پیارے نے سادھ کہونا کیتا ہے ہور ساد کسی فرقے کا نام نہیں کسی خاص جاتی یا گوت کا نام نہیں ہے کسی خاص باڑے کا نام نہیں جنہوں نے اجل کرم ہیں جڑے پروپکار نے چتوتے نہ ہی کچھ گرو کی سار سنگت جہ سرجنت ہے سب سنگت بنائے سار سنگت کسی اکش کا نام نہیں ہے جی پلا جلتے کوئی اکش ہوگا تو سار سنگت کہہ دیں گے جی کسی ناسک لوگ میرے کسی اکترتا کرنے گے تو وہ نام ساد سنگت کہہ دیں گے اسی پرکار جی کسی دو چار گڈیاں جنکشن سے کٹھی آ جان اتنے بہت ہی پیڑ ہو جائے تو سنگت بن جانی ہے اسی پرکار کوئی جھگڑے پینٹے واسطے کوئی کٹھے ہو جائے کوئی ماڑی گول گندر واسطے کوئی کٹھے ہو جائے وہ نام کوئی سنگت ہے جی سنیمے کے جا کے کوئی کٹھے ہو جان گے وہ کوئی سنگت نہیں بن جانی جیے بعد بہت کٹھے ہو جان وہ کوئی سنگت نہیں جیسے سرگرو گرنتھ صاحب کا پرکاش کے سرمکھ مائی پائی سجے ہیں اس کا نام ساد سنگت ہے سب سنگت ہے سب سنگت سوئی جانی ہے جسے ایکو نام بکھانی ہے ایکو نام حکم ہے سب سنگت ایک نام حکم ہے نانک سرگر کی یا بج ہے جی یہ سرگرو سچے پاتشاہ شری آدتا جسے کیول ایک نام کا نامی کا نام جپن والوں کا نام جپاؤ والے سرگرہ کا ملنا ہے اس کا نام ساد سنگت ہے تو حضور کہتے ہیں میرے ساد سنگت 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 میں کر کے بھی ہوش کامنا نہ من کروں ہاتھ بجے والے پاس جان پائی دس منٹ پہلے تو سنگت میں جا کے بھی ہوش کامنا نہ ہون من ہور واسنا نہ ہون من ہور سنکلپ وکلپ فرنے نہ ہون ہور پاس مر کے چلے بستر مل جان چنگا کھان پی مل جائے اور چیز مل جائے ایو مل جائے یہو جی کامنا کے پیڑ کے من فسیا رہے حضور سچے پاتشاہ جی کہتے ہیں غریب نواز سچے پاتشاہ جی دمن مجار بسس نرمل جان پدمن جاون رے پدمن جاون جل رس سنگت سنگ دوست نہیں رے دادر تم سب ہے جان کرے پگ کے سبال بسس نرمل جل امرت نہ لٹ کرے حضور سچے پاتشاہ مہاراج صاحب جی کہ درشان دے لیا ہوا ہو جی وچار کر ویس سروور کے بچ جل بھریا ہوا اس کے بچ قبل ہے اس کے بچ جالا بھی ہے ਕਮਲ ਵੀ ਜਲ ਦੇ ਆਸਰੇ ਹੈ ਤੇ ਜਾਲਾ ਵੀ ਜਲ ਦੇ ਆਸਰੇ ਹੈ। ਸੋ ਕਮਲ ਜਲ ਤੋਂ ਬਿਨਾਂ ਕਮਲ ਵੀ ਸੁੱਕ ਜਾਂਦਾ ਹੈ ਤੇ ਜਾਲਾ ਵੀ ਸੁੱਕ ਜਾਂਦਾ ਹੈ। ਪਰ ਉਥੇ ਕਮਲ ਤੇ ਜਾਲੇ ਤੇ ਪਾਣੀ ਤੇ ਸਰੋਵਰ ਦੇ ਵਿਚ ਇਕ ਡੱਡੂ ਵੀ ਰਹਿੰਦਾ ਹੈ। ਸੋ ਉਸ ਡੱਡੂ ਨੂੰ ਉਹ ਕਮਲ ਦੀ ਖਬਰ ਹੀ ਨਹੀਂ, ਸਾਰ ਹੀ ਨਹੀਂ, ਉਹ ਪਰਸ ਸਮਾਨ ਉਹ ਸਮਾਨ ਜਾਲਾ ਹੀ ਖਾਂਦਾ ਰਹਿੰਦਾ ਹੈ। ਬਸ ਉਸ ਨਿਰਮਲ ਜਲ ਉਜਲ ਜਲ ਦੇ ਵਿਚ ਉਹ ਵੀ ਰਹਿੰਦਾ ਹੈ। ਅੰਮ੍ਰਿਤ ਨਾ ਨਸ ਕਰੇ, ਉਹ ਜੋ ਅੰਮ੍ਰਿਤ ਖੁਸ਼ਬੂ ਹੈ ਕਮਲ ਦੀ ਉਹਨੂੰ ਨਹੀਂ ਉਹ ਜਾਣਦਾ। ਪਰ ਨਿਤ ਜਲ ਵਸ ਜਲ ਨਿਤ ਵਸਦਾ ਹੈ ਡੱਡੂ ਨਿਤਾ ਪ੍ਰਤੀ ਜਲ ਦੇ ਵਿਚ, ਨਾ ਵਸ ਅਲੀ ਅਲ ਅਲੀ ਭੌਰੀ ਤੇ ਅਲ ਭੌਰਾ, ਉਹ ਨਿਤ ਨਹੀਂ ਵਸਦੇ ਹੁੰਦੇ ਉਸ ਕਬਲ ਦੇ ਉੱਪਰ। ਪਰ ਮੇਰ ਚਾਗੁਲ ਰਹੇ, ਪਰ ਮੇਰ ਉੱਪਰੋਂ ਦੂਰੋਂ ਉੱਡ ਕੇ ਆ ਕੇ ਕਿਆ ਪੁਨਾ ਚੁੰਘ ਲੈਂਦੇ ਹੋ ਉਸ ਖੁਸ਼ਬੂ ਦੇ ਪਾਈ ਕਮਲ ਦੀ ਜੇ ਪਾਏ। ਪਰ ਦਾਦਲ ਤੂੰ ਕਦਾ ਨਾ ਜਾਣ, ਡੱਡੂ ਤੂੰ ਨਹੀਂ ਜਾਣ, ਉਸ ਕਮਲ ਦੀ ਸਾਰੀ ਨਾ ਜਾਣੀ, ਤੂੰ ਜਾਲਾ ਹੀ ਖਾਣ ਵਿਚ ਲੱਗਾ ਰਿਹਾ। ਰਹਿੰਦਾ ਵੀ ਕਮਲ ਦੇ ਪਾਸ ਹੀ ਹੈ, ਇਹ ਜਿਹੜੇ ਭੌਰੇ ਨੇ ਉਹ ਪਾਸ ਨਹੀਂ ਮਿੱਤ ਰਹਿੰਦੇ, ਉਹ ਉਡਾਰੀ ਮਾਰ ਕੇ ਆਉਂਦੇ ਨੇ, ਖੁਸ਼ਬੂ ਲੈ ਕੇ ਰੱਜ ਕੇ ਚਲੇ ਜਾਂਦੇ ਨੇ, ਤੇਰੇ ਨਾਲੋਂ ਉਹ ਚੰਗੇ ਹਨ। ਇਸੇ ਪ੍ਰਕਾਰ ਸੰਗਤ ਵਿਚ ਸੰਗਤ ਇਕ ਸਰੋਵਰ ਹੈ ਜੋ ਉਜਲ ਨਾਮ ਜਲ ਦੇ ਨਾਲ ਭਰੀ ਹੋਈ ਹੈ। ਜਿਸ ਸੰਗਤ ਜਲ ਦੇ ਵਿਚ ਬਿਮਲ ਮਜਹਾਰ ਬਸ ਨਿਰਮਲ ਜਲ, ਇਸ ਦੇ ਵਿਚ ਵਸਦੇ ਹਨ ਕੌਣ? ਮਹਾਤਮਾ ਪਰਮੇਸ਼ਵਰ ਦੇ ਪਿਆਰੇ ਕਬਲ ਦੀ ਨਿਆਈ ਰਹਿੰਦੇ ਵੀ ਪਦਾਰਥਾਂ ਦੇ ਆਸਰੇ ਹਨ। ਪਦਾਰਥ ਖਾਧਿਆ ਤੋਂ ਬਿਨਾਂ ਚਲ ਜੀ ਦੇ ਵਿਚ ਨਹੀਂ ਰਹਿ ਸਕਦੇ, ਪਦਾਰਥ ਜੀ ਸਕਦੇ ਹਨ, ਪਰ ਉਹ ਕਬਲ ਪਾਣੀ ਵਿਚ ਰਹਿੰਦਾ ਹੋਇਆ ਪਾਣੀ ਦੇ ਅਸਰ ਤੋਂ ਨਿਰਲੇਪ ਹੈ, ਉਹ ਪਰਮੇਸ਼ਵਰ ਦੇ ਪਿਆਰੇ ਰਹਿੰਦੇ ਨਿਰਲੇਪ ਹਨ। ਤੇ ਇਸ ਵਿਚ ਸਾਧ ਸੰਗਤ ਦੇ ਆਸਰੇ ਉਹ ਪਦਾਰਥਾਂ ਵਿਚ ਜਾਲਾ ਵੀ ਵਿਚ ਬੜਾ ਭਾਰੀ ਹੈ। ਜਿਸ ਉਜਲ ਜਾਲਾ ਸਿਮਰ ਭਜਨ ਰੂਪ, ਉੱਥੇ ਪਦਾਰਥਾਂ ਵਿਚ ਜਾਲਾ ਵੀ ਗਲਤ ਹੈ, ਜਿੱਥੇ ਮਹਾਤਮਾ ਰੂਪੀ ਕਮਲ ਵੀ ਰਹਿੰਦੇ ਹਨ, ਸੋ ਉੱਥੇ ਹੋਰ ਜੀਵ ਰੂਪੀ ਡੱਡੂ ਇਹ ਵਿਚ ਰਹਿੰਦਾ ਹੋਇਆ ਸੋ ਕੇਵਲ ਪਦਾਰਥਾਂ ਦੇ ਖਾਣ ਪੀਣ ਵਿਚ ਹੀ ਲੱਗਾ ਰਹਿੰਦਾ ਹੈ। ਜੇ ਮੈਨੂੰ ਪਦਾਰਥ ਅੱਜ ਚੰਗੇ ਮਿਲ ਜਾਣ, ਜੇਕਰ ਚੰਗਾ ਪਦਾਰਥ ਮਿਲ ਗਿਆ ਤਾਂ ਪੜ੍ਹ ਲਿਆ, ਪ੍ਰਭ ਜੀ ਕਿਹਾ ਮਨੁੱਖ ਮਿਲਦਾ, ਤੇ ਜੇ ਕਿਤੇ ਖੁਸ਼ ਪ੍ਰਸ਼ਾਦਾ ਮਿਲ ਗਿਆ ਤਾਂ ਔਖੀ ਕੜੀ ਦਾ ਦੇਖਣ ਦੇ। ਜੇ ਮਨ ਵਿਚ ਪਿਆਰ ਹੈ ਤਾਂ ਫਿਰ ਡੱਡੂ ਵਰਗਾ ਸੁਭਾਅ ਹੈ, ਸੋ ਫਿਰ ਪਦਾਰਥਾਂ ਨੂੰ ਕੀ ਜਾਲਾ ਹੀ ਖਾ ਰਿਹਾ ਹੈ ਤੇ ਮੋਹ ਰੂਪੀ ਚਿੱਤਰ ਦੇ ਵਿਚ ਕਪੂਸੀਆਂ ਮਾਰ ਰਿਹਾ ਹੈ। ਪਰ ਵੇਖ ਇੱਕ ਜਗਿਆਸੀ ਤੇ ਜਗਿਆਸਨਾ ਰੂਪੀ ਭੌਰੇ ਤੇ ਭੌਰੀਆਂ ਉੱਡ ਕੇ ਆਉਂਦੇ ਨੇ ਦ੍ਰਿਸ਼ਟੀ ਯੋਗ ਆਪਣੇ ਘਰਾਂ ਤੋਂ, ਚਲੋ ਬਈ ਚੱਲੀਏ ਹੁਣ ਮੌਕਾ ਕਥਾ ਕੀਰਤਨ ਦਾ, ਉਹ ਭੱਜ ਕੇ ਉਡਾਰੀ ਮਾਰ ਕੇ ਵਰਾਗ ਧਾਰ ਕੇ ਆ ਜਾਂਦੇ ਨੇ ਗੁਰੂ ਕੇ ਗੁਰਦੁਆਰੇ। ਉੱਥੇ ਆ ਕੇ ਚੱਕ ਆਪਣੀ ਦ੍ਰਿਸ਼ਟੀ ਰੂਪੀ ਨੂੰ ਉਹ ਨਾਸਤਾ ਲਾ ਕੇ, ਪ੍ਰੀਤ ਰੂਪੀ ਨਾਸਤਾ ਲਾ ਕੇ, ਉਹ ਕੀਰਤਨ ਦਾ, ਉਹ ਕਥਾ ਦਾ, ਉਹ ਸਿਮਰ ਭਜਨ ਦਾ, ਉਹ ਭਗਤੀ ਦੀ ਖੁਸ਼ਬੂ ਲੈ ਕੇ ਫਿਰ ਉਡਾਰੀ ਮਾਰ ਕੇ ਆਪਣੇ ਚਲੇ ਜਾਂਦੇ ਨੇ। ਉਹ ਚੰਗੇ ਹਨ ਸਾਡੇ ਨਾਲੋਂ ਜਿਹੜੇ ਉਹ ਖੁਸ਼ਬੂ ਵੀ ਲੈ ਲਈ ਤੇ ਆਪਣੀ ਧਰਮ ਦੀ ਕਿਰਤ ਵੀ ਕੀਤੀ, ਉਹ ਚੜ੍ਹਦੀਆਂ ਕਲਾ ਵਿੱਚ। ਇਸ ਵਾਸਤੇ ਮੇਰੇ ਸਾਧ ਸੰਗਤ ਜੇ ਸੰਗਤ ਵਿਚ ਮਿਲਿਆ ਹੈ ਤਾਂ ਭਜ ਕੇਵਲ ਨਾਮ, ਪਰ ਕੇਵਲ ਨਾਮ ਹੀ ਨਾਮ ਜਪਣਾ ਹੈ ਸੰਗਤ ਵਿਚ। ਹੋਰ ਕੋਈ ਝਗੜੇ, ਕੋਈ ਕੰਕੇ, ਕੋਈ ਵਿਹਾਰ, ਕੋਈ ਸੰਸਕਾਰ, ਕੋਈ ਤੁਰਨੇ ਮਨ ਵਿਚ ਨਹੀਂ ਕਦੇ ਸ਼ਰਨ ਦੇਣੇ ਚਾਹੀਦੇ। ਅੱਜ ਕਬੀਰ ਜੀ ਕਹਿੰਦੇ ਹਨ, ਕਬੀਰ ਸਾਧੂ ਤੋਂ ਮਿਲਣਾ ਜਾਈਆ, ਹੱਥ ਨਾ ਲੀਜਾ ਕੋਈ, ਪਾਤਸ਼ਾਹ ਪਾਵਨਾ ਦੂਜਾਈ ਆਦਾ ਹੋਏ ਸੋ ਹੋਏ। ਜਦੋਂ ਗੁਰੂ ਜੀ ਸਾਧ ਸੰਗਤ ਵਿਚ ਮਿਲਣ ਵਾਸਤੇ ਜਾਈਏ ਤਾਂ ਨਾਲ ਐਸਾ ਬੰਦਾ ਨਹੀਂ ਲੈ ਕੇ ਜਾਣਾ ਚਾਹੀਦਾ ਜਿਹੜਾ ਕਹਿੰਦਾ ਰਹਿੰਦਾ ਕਿੰਨਾ ਚਿਰ ਹੋ ਗਿਆ ਬੈਠੇ ਨੂੰ ਉੱਠ ਚੱਲੀਏ, ਮੈਂ ਹੁਣ ਥੋੜਾ ਚਿਰ ਹੋ ਗਿਆ ਚੱਲ ਹੁਣ ਚੱਲੀਏ, ਮੈਂ ਇਹ ਤਾਂ ਹੱਸਦੇ ਹੀ ਨਹੀਂ, ਤੂੰ ਹੁਣ ਆਪਾਂ ਤੁਰਨਾ ਚਾਹੀਦਾ ਨਾ ਆਪਣਾ ਫਲਾਂ ਕੰਮ ਵਿਗੜ ਗਿਆ ਹੋਣਾ ਨਾ ਉਹ ਕੰਮ ਹੁਣ ਜ਼ਰੂਰ ਵਿਗੜ ਜਾਵੇਗਾ ਉੱਥੇ ਜਿਹੜਾ ਉਹ ਕਿਸਾਨ ਵੀ ਹਰ ਵੇਲੇ ਖੁਦਗਾਰ ਹੈ ਉਹੋ ਜਿਹਾ ਨਾਲ ਲੈ ਕੇ ਨਹੀਂ ਜਾਣਾ ਚਾਹੀਦਾ ਅਥਵਾ ਉਹੋ ਜਿਹਾ ਸੰਕਲਪ ਨਹੀਂ ਕਰ ਦਿੱਤੇ ਲੈ ਕੇ ਅਤੇ ਤੁਰਨਾ ਚਾਹੀਦਾ ਸੰਗਤ ਵੱਲੋਂ ਜਿਹੜਾ ਅੰਦਰੋਂ ਬੇਟੀ ਨੂੰ ਟਿਕਣਾ ਦੇਵੇ ਅਤੇ ਕਿਸਾਨ ਹੀ ਚੁਣਕਦਾਰ ਹੈ ਚੱਲੀਏ ਚੱਲੀਏ ਮੁੜ ਚੱਲੀਏ ਇਹੋ ਜਿਹਾ ਸੰਕਲਪ ਲੈ ਕੇ ਨਹੀਂ ਸੰਗਤ ਵਿੱਚ ਆਉਣਾ ਚਾਹੀਦਾ ਜਿਹੜੇ ਸੰਗਤ ਵਿੱਚ ਆਈਏ ਉਹਦੇ ਭਾਗ ਜਾਗਣ ਉਸ ਮੌਕੇ ਤੇ ਉਨ੍ਹਾਂ ਨੂੰ ਕੀਤਾ ਸਾਰੇ ਸੰਕਲਪ ਵਿਕਲਪ ਦਬਾ ਕੇ ਤੇ ਭਾਵਨਾ ਸ਼ਰਧਾ ਨਾਲ ਬੈਠੀਏ ਨਾ ਕਿ ਇਹ ਸਾਡਾ ਸਮਾਂ ਸਫਲਾ ਹੋ ਰਿਹਾ ਹੈ ਉਮਰ ਉਹੀ ਵਿੱਚ ਲੇਟੇ ਦੇ ਜੋ ਯਾਦ ਸਾਰੇ ਵਿੱਚ ਗੁਜਰੇ ਪਹਿਲੀ ਮੁਜਰੇ ਉਹੀ ਲੇਟੇ ਚ ਪ੍ਰਵਾਦ ਜਿਹਦੇ ਵਿੱਚ ਇੰਨਾ ਹੀ ਸਮਾਂ ਸਾਡਾ ਪੈਣਾ ਹੈ ਉਹ ਪਾਸੇ ਪਾਉ ਨਾ ਮਿਲ ਗਈ ਮਨ ਦਾ ਸੰਕਲਪ ਰੂਪੀ ਪੈਰ ਕਿਸਾਨ ਨਹੀਂ ਕਰਨਾ ਚਾਹੀਦਾ ਆਗਾ ਹੋਏ ਤੋਂ ਹੋਏ ਅੱਗੇ ਜੋ ਹੋਵੇਗਾ ਉਹ ਚੰਗਾ ਹੀ ਚੰਗਾ ਹੋਵੇਗਾ ਉਹਨੇ ਸਿਰ ਕਿਰਪਾ ਕਰੇਗਾ ਇਸ ਵਾਸਤੇ ਸੰਗਤ ਨੂੰ ਆਪ ਦੇ ਕੇਵਲ ਨਾਮ ਜਪਣਾ ਹੈ ਕਿ ਇਹੀ ਕਾਮਨਾ ਮਨ ਵਿੱਚ ਹੋਣੀ ਚਾਹੀਦੀ ਹੈ ਹੋਰ ਛੋਟੀਆਂ ਛੋਟੀਆਂ ਕਾਮਨਾ ਮੈਂ ਪੂਰੀ ਹੋਣਾ ਚਾਹੀਦਾ ਜੇ ਵੱਡੀ ਕਾਮਨਾ ਪੂਰੀ ਹੋ ਗਈ ਤਾਂ ਛੋਟੀਆਂ ਕਾਮਨਾ ਆਪੇ ਵਿੱਚੋਂ ਹੀ ਪੂਰੀਆਂ ਹੋ ਜਾਣਗੀਆਂ ਤੇ ਜੇ ਬੈਠੇ ਵੀ ਪਹਿਲੇ ਡੰਡੇ ਤੇਰੇ ਥੋੜੇ ਜਿਹੇ ਨੇੜੇ ਹੀ ਬੈਠੇ ਰਹੇ ਤਾਂ ਫਿਰ ਅਗਲਾ ਆਨੰਦ ਵੀ ਪ੍ਰਾਪਤ ਹੋਣਾ ਇਸ ਵਾਸਤੇ ਧੰਨ ਸਰਜੂ ਜੀ ਦੇ ਸੰਗਤ ਵਿੱਚ ਆ ਕੇ ਭਜ ਕੇਵਲ ਨਾਮ ਜਿੱਥੇ ਨਾਮ ਖਾਲਸਾ ਜੀ ਪ੍ਰਾਪਤ ਹੋ ਗਿਆ ਭਜਨ ਦਾ ਜਿੱਥੇ ਪ੍ਰਕਾਸ਼ ਹੋਇਆ ਰਿੱਧ ਸਿੱਧ ਨਾਵਾ ਜੀ ਦਾ ਕੀ ਉੱਥੇ ਰਿੱਧੀਆਂ ਸਿੱਧੀਆਂ ਨਿੱਧੀਆਂ ਖੜਾ ਮਾਤਾ ਪ੍ਰਭਪਾਤ ਵਿਆਈ ਮਾਇਆ ਜਸ ਪ੍ਰਕਾਸ਼ ਸਭ ਉੱਥੇ ਆਪਣੇ ਆਪ ਹੀ ਪ੍ਰਾਪਤ ਹੋਵੇਗਾ ਇਸ ਵਾਸਤੇ ਹਜ਼ੂਰ ਸੱਚੇ ਪਾਤਸ਼ਾਹ ਜੀ ਨਿਰਮਲ ਸਾਹਿਬ ਸੰਗਤ ਕਾਜ ਕੇਵਲ ਨਾਮ ਕੇਵਲ ਭਾਈ ਸਿਮਨ ਭਜਨ ਕਰ
ਜਾਗ ਲਾਗ ਧਗਦਾ ਹੀ ਕਰ ਦਿੱਤਾ
ਤੂੰ ਬੜਾ ਭਾਰ ਕਹਿੰਦਾ ਜੀ ਮੈਂ ਇਸ ਕੰਮ ਦਾ ਬੰਦੋਬਸਤ ਕਰ ਲਵਾਂ ਇੰਤਜ਼ਾਮ ਕਰ ਲਵਾਂ ਇਸ ਕੰਮ ਨੂੰ ਮੈਂ ਸਾਰਾ ਇੰਤਜ਼ਾਮ ਕਰਨਾ ਹੈ ਸਮਾਪਤ ਕਰਨਾ ਹੈ ਸਮਾਪਤੀ ਤੱਕ ਲਗਾਉਣਾ ਹੈ ਮੈਂ ਆਪਣੇ ਮੰਜ਼ਿਲ ਮਕਸੂਦ ਤੇ ਪਹੁੰਚਣਾ ਹੈ ਤੋ ਹਜ਼ੂਰ ਕਹਿੰਦੇ ਪਰ ਬਾਕੀ ਦੇ ਬੰਦੋਬਸਤ ਬਾਰੇ ਕਰਦਾ ਹੈ ਬੜੇ ਪ੍ਰੋਗਰਾਮ ਬਣਾਉਣਾ ਹੈ ਬੜੇ ਇੰਤਜ਼ਾਮ ਕਰਦਾ ਹੈ ਪਰ ਚਾਹੀਦਾ ਕੀ ਹੈ ਸੰਜਾਮ ਲਾਜ ਇੰਤਜ਼ਾਮ ਬੰਦੋਬਸਤ ਦੇ ਵਿੱਚ ਅਲੱਗ ਭਰਵੇਲ ਕਰਨ ਕਰ ਸੰਸਾਰ ਸਮੁੰਦਰ ਤੋਂ ਕਰਮ ਦੇ ਬੰਦੋਬਸਤ ਵਿੱਚ ਵੀ ਕਰਨ ਲੱਗੇ ਜਦ ਤਦ ਕਾ ਬੰਦ ਬੇੜ ਲਾ ਵਿੱਚ ਲੰਘਾ ਹੈ ਮਹੀਨਾ ਨਾ ਸਰਵਰ ਨਾ ਈਸ਼ਕਲਾ ਐਸਾ ਪੰਚਲਾ ਉਹ ਕਰੇ ਜਦ ਤਾਂ ਪ੍ਰੀਤ ਬੇੜਾ ਵੀ ਬੰਨ ਲੈਣਾ ਚਾਹੀਦਾ ਹੈ ਨਹੀਂ ਤਾਂ ਬੇੜਾ ਬੰਦ ਨਾ ਸਕੇ ਬੰਧਨ ਕੀ ਦੇਣਾ ਘਰ ਘਰ ਵਰਗਾ ਪੀਸਲਾ ਤਦ ਕਰਨ ਕੋ ਹਿਲਾ ਹੱਥ ਲਾਏ ਕੁਟੁੰਬੜਾ ਜਲ ਗਿਆ ਤੀ ਝੋਲਾ ਇਹ ਹਾਲ ਪ੍ਰਤ ਕੀ ਹੁੰਦੀ ਹੋਵੇ ਇਸ ਵਾਸਤੇ ਚਾਹੀਦਾ ਹੈ ਇੰਤਜ਼ਾਮ ਬੰਦੋਬਸਤ ਵਿੱਚ ਲਾ ਦੇ ਸੰਸਾਰ ਸਮੁੰਦਰ ਤੋਂ ਤਰਨ
ਜਮੀਨ ਦੇਵਤਾ ਜਾਤ ਰੰਗ ਮਾਤਾ
ਨਹੀਂ ਤਾਂ ਤੇਰਾ ਜਨਮ ਵਿਅਰਥ ਜਾ ਰਿਹਾ ਹੈ ਮਾਂ ਦੇ ਰੰਗ ਆਨੰਦ ਵਿੱਚ ਮਾਂ ਦੇ ਰੰਗ ਪ੍ਰੇਮ ਵਿੱਚ ਮਾਂ ਦੇ ਰੰਗ ਕੌਤਕਾਲੀ ਇਸ ਪ੍ਰਕਾਰ ਰੰਗ ਦੇ ਤਿੰਨ ਅਰਥ ਹੁੰਦੇ ਹਨ ਇਸ ਪ੍ਰਕਾਰ ਕੌਤਕ ਤੋੜ ਤਮਾਸਿਆ ਆਵ ਸੁਣਾਓ ਨਾਨਕ ਕੋਈ ਨਰਕ ਬਰਾਬਰ ਉਜੇ ਕੋਈ ਖਾਓ ਉਹ ਵੀਹਾਂ ਨਰਕਾਂ ਦੇ ਬਰਾਬਰ ਹੈ ਉਹ ਕਰੋੜਾਂ ਨਰਕਾਂ ਦੇ ਬਰਾਬਰ ਹੈ ਭਾਵੇਂ ਕਿੰਨੇ ਵੀ ਕੌਤਕ ਤਮਾਸ਼ੇ ਮਾਂ ਵੇਖ ਲਵੇ ਕੌਤਕ ਤੋੜ ਤਮਾਸਿਆ ਜੇ ਪਰਮੇਸ਼ਰ ਦਾ ਨਾਮ ਚੇਤਨੀ ਆ ਤੇ ਨਾਨਕ ਕੋੜੀ ਨਰਕ ਬਰਾਬਰ ਕੋੜੀ ਨਰਕ ਦੇ ਬਰਾਬਰ ਹੈ ਉਹ ਕੋੜੀ ਪੁਰਸ਼ ਹੈ ਉਹ ਨਰਕ ਦੇ ਬਰਾਬਰ ਪੂਰੀ ਜ਼ਿੰਦਗੀ ਹੈ ਉਹ ਭਾਵੇਂ ਕਿੰਨੇ ਵੀ ਸ਼ੁੱਧ ਵਸਤੀ ਹੈ ਭਾਵੇਂ ਕਿੰਨੇ ਵੀ ਪਰਿਵਾਰ ਸਮੇਤ ਹੈ ਪਰ ਹਜ਼ੂਰ ਕਹਿੰਦੇ ਉਜੜ ਕੋਈ ਥਾਂ ਉਹ ਉਜੜਿਆ ਹੋਇਆ ਥਾਂ ਹੈ ਲੀਲਾ ਦੇਖਣ ਵਾਸਤੇ ਅਸੀਂ ਜਾਣਾ ਜੀ ਸਾਰਿਆਂ ਨੂੰ ਰਾਮਾਨੰਦ ਜੀ ਆਗਿਆ ਦਿਓ, ਖੁਸ਼ੀ ਨਾਲ ਨਹੀਂ ਪਰ ਆਗਿਆ ਦੇ ਵਿੱਚ ਜਾਓ ਭਾਈ ਜੀ, ਜ਼ਰੂਰ ਵੇਖਣਾ ਚਾਹੁੰਦੇ ਕਬੀਰ ਸਮਾਧੀ ਲਾ ਕੇ ਬੈਠੇ, ਕਬੀਰ ਤੋਂ ਵੀ ਜਾ ਜੀ ਕੀ ਵੇਖਣ ਜਾਵਾਂ ਜਾਂ ਮੇਲਾ ਵੇਖਿਆ, ਅਸੀਂ ਜਾਣਾ ਜੀ ਸਾਰਿਆਂ ਨੂੰ ਰਾਮਾਨੰਦ ਜੀ ਆਗਿਆ ਦਿਓ, ਖੁਸ਼ੀ ਨਾਲ ਨਹੀਂ ਪਰ ਆਗਿਆ ਦੇ ਵਿੱਚ ਜਾਓ ਭਾਈ ਜੀ, ਜ਼ਰੂਰ ਵੇਖਣਾ ਚਾਹੁੰਦੇ ਕਬੀਰ ਸਮਾਧੀ ਲਾ ਕੇ ਬੈਠੇ, ਕਬੀਰ ਤੋਂ ਵੀ ਜਾ ਜੀ ਕੀ ਵੇਖਣ ਜਾਵਾਂ ਜਾਂ ਮੇਲਾ ਵੇਖਿਆ, ਕਿ ਪਿਤਾ ਜੀ ਕਰਦਾ ਨੇ ਨਹੀਂ ਕਬੀਰ ਆਗਿਆ ਮੰਨ, ਸਤਿਵਚਨ ਜੀ ਆਗਿਆ ਜ਼ਰੂਰ ਮੰਨਦਾ, ਵੇਖਿਆ ਜਾ ਕੇ ਤਮਾਸ਼ਾ ਵੇਖ ਕੇ ਬਾਕੀ ਦੇ ਮੁੜੇ ਤਮਾਸ਼ਾ ਵੇਖਦਾ ਹੈ ਕਿ ਲਿਹਾਜ ਕੀ ਵੇਖਿਆ, ਉੱਥੇ ਵੀ ਅਸੀਂ ਚਿੜੀਆ ਘਰ ਵੇਖਿਆ, ਉੱਥੇ ਵੱਡੇ ਵੱਡੇ ਬਾਂਦਰ ਫਲਾਨੀਆਂ ਚੀਜ਼ਾਂ ਇਨਕੀਆਂ ਚੀਜ਼ਾਂ ਚੀਜ਼ਾਂ ਨੂੰ ਪੁੱਛਿਆ ਤੁਸੀਂ ਕੀ ਵੇਖੋ ਜੀ, ਪਹਿਲਵਾਨਾਂ ਨੇ ਪੁੱਛਤੀ, ਦੂਜੇ ਕਹਿੰਦੇ ਜੀ ਕਬੱਡੀ ਖੇਡਣਾ ਸਨ, ਚੌਥੇ ਕਹਿੰਦੇ ਜੀ ਧਾਣੇ ਦੇ ਰਹੇ ਸਨ ਹਨੇਰੇ ਦੇ ਉੱਪਰ, ਕੋਈ ਕਹਿੰਦੇ ਜੀ ਉੱਥੇ ਬੜੇ ਜਾਦੂਗਰ ਦੇ ਆਪਣੇ ਆਪਣੇ ਤਮਾਸ਼ੇ ਦਿਖਾ ਰਹੇ ਸਨ, ਵੱਖਰੇ ਵੱਖਰੇ ਸਾਰਿਆਂ ਨੇ ਦੱਸਿਆ ਤਾਂ ਇੱਕ ਕਬੀਰ ਚਿੱਤ ਖੜਾ ਪਰੇ ਖੜਾ, ਤਾਂ ਇੱਕ ਕਬੀਰ ਤੋਂ ਕੀ ਵੇਖਿਆ, ਕਹਿੰਦੇ ਜੀ ਮੈਨੂੰ ਕੁਛ ਵੀ ਨਹੀਂ ਦੇਖਿਆ, ਉੱਥੇ ਤਾਂ ਉਜਾੜ ਹੀ ਉਜਾੜ ਪਈ ਸੀ, ਕਹਿਣ ਲੱਗੇ ਕਿਹਨੇ ਬਾਕੀ ਦੇ ਨਾਰਾਜ਼ ਨੇ, ਕਹਿੰਦੇ ਜੀ ਉਹ ਝੂਠਦੇ ਨੇ, ਉਹਨੇ ਹੱਸਾ ਕੇ ਵੀ ਕਈ ਵਾਰੀ ਕਿਹਾ, ਉਹਨੂੰ ਕਈ ਵਾਰੀ ਕਹਿੰਦੇ ਕਮਰਾ ਹੋ ਗਿਆ ਕਮਰਾ ਹੋ ਗਿਆ, ਜੇ ਕਈ ਦਾ ਕਮਰਾ ਹੋ ਗਿਆ ਪਿੰਡ ਕਬੀਰ ਕਹਿੰਦਾ ਹਾਂ ਕਿ ਮੈਂ ਕਮਰਾ ਸੀ ਕਿ ਮੈਂ ਕਮਰਾ ਹਾਂ, ਮੈਂ ਇਸ ਪ੍ਰਕਾਰ ਆਪਣਾ ਦੌਰਾ ਰਾਮ ਕੀ ਇਹ ਦੌਰਾ ਸਮਝੁਰ ਯਾਰ ਵੀ ਇਹ ਧਰਮ ਮੋੜਾ, ਇਸ ਪ੍ਰਕਾਰ ਜੇ ਕਹਿੰਦਾ ਕਮਰਾ ਹੈ ਤੇ ਕਹਿੰਦਾ ਮੈਂ ਕਮਰਾ ਹੀ ਹੈ, ਜੇ ਕਹਿੰਦਾ ਤੂੰ ਬੜਾ ਪਾਰੀ ਫਸੇ ਤੇ ਕਿਵੇਂ, ਕਹਿੰਦਾ ਹਾਂ ਤੂੰ ਕਿਉਂ ਸੋਚਦੇ ਮਨ ਕੋ ਸੀਤਾ, ਮਨ ਪੀਤਾ ਤੇ ਜਨ ਕੈ ਸੀਤਾ, ਕੁਝ ਕੁਝ ਮਨ ਕਸਮਤੀ ਲਾਵਾ ਤੇ ਮੁਕਤ ਬਹੁਤ ਪਾਵਾ, ਜਿਹੜੀ ਗੱਲ ਕਹਿੰਦੀ ਉਹ ਉੱਚੇ ਪਾਸੇ ਨੂੰ ਜਾਂਦਾ, ਪਹਿਲਾਂ ਪ੍ਰਤੱਖ ਭਾਸ਼ਾ ਨਾਲ ਮੇਲਾ ਦੇਣ ਕੇ ਆਏ, ਇਹ ਕਹਿੰਦਾ ਮੈਂ ਦੇਖਿਆ ਝੂਠਾ ਆਦਮੀ, ਰਾਮਾਨੰਦ ਜੀ ਕਹਿੰਦੇ ਕਹਿੰਦੇ ਕਬੀਰ ਇੱਕ ਪਾਸੇ ਤੂੰ ਇੱਕ ਪਾਸੇ ਸਾਰੇ ਹੈ, ਤੇ ਦੱਸ ਭਾਈ ਕਹਿੰਦੇ ਹਾਂ ਮਹਾਰਾਜ ਸੁਣ ਲਓ ਗੱਲ, ਕਬੀਰ ਜਹ ਜਹ ਹੈ ਫਿਰੇ ਕਲਪ ਕਥਾਏ ਖਾਏ, ਇੱਕ ਰਾਮ ਸੁਨੇਹੀ ਬਾਹਰਾ ਜੰਪੁਰ ਮੇਰਾ ਭਾਏ ਜੰਪੁਰ ਮੇਰਾ ਭਾਏ, ਕਹਿੰਦੇ ਹਾਂ ਮਹਾਰਾਜ ਮੈਂ ਜਿੱਥੇ ਜਿੱਥੇ ਫਿਰਦਾ ਰਿਹਾ ਹਾਂ ਕੀ ਤਮਾਸ਼ੇ ਜੇ ਹੁੰਦੇ ਤਾਂ ਸੀ, ਪਰ ਐਵੇਂ ਦੇਖੇ ਨੇ ਜਿਹੜੇ ਸੁਪਨੇ ਵਿੱਚ ਕੋਈ ਹੁੰਦੇ ਨੇ, ਇੱਕ ਪਰਮੇਸ਼ਰ ਦੇ ਪਿਆਰੇ ਤੋਂ ਬਿਨਾਂ ਮੈਨੂੰ ਤਾਂ ਜਮਾਂ ਵੀ ਕੁੜੀ ਵਰਗਾ ਦਿਖ ਰਿਹਾ ਸੀ, ਉਜਾੜ ਹੀ ਉਜਾੜ ਦੂਰ ਸੁਪਾ ਉਜਰ ਇੱਕ ਰਾਮ ਸੁਨੇ ਹੀ ਬਾਹਰਾ ਉਜਰ ਮੇਰਾ ਪਹਾਏ ਉਜਰ ਮੇਰਾ ਪਹਾਏ, ਇੱਕ ਰਾਮ ਸੁਨੇ ਹੀ ਬਾਹਰਾ ਉਜਰ ਮੇਰਾ ਪਹਾਏ, ਤੇ ਮੇਰੇ ਭਾਈ ਤਾਂ ਉੱਥੇ ਉਜਾੜ ਹੀ ਉਜਾੜ ਸੀ, ਉੱਥੇ ਹੋਰ ਕੁਛ ਵੇਖਣ ਵਾਸਤੇ ਨਹੀਂ, ਇੱਕ ਰਾਮ ਸੁਨੇ ਹੀ ਬਾਹਰਾ ਇੱਕ ਪਰਮੇਸ਼ਰ ਦਾ ਪਿਆਰਾ ਉੱਥੇ ਮਿਲਿਆ ਸੀ, ਸਾਰੇ ਉਸ ਮੇਲੇ ਦੇ ਵਿੱਚ ਇਹਦੇ ਨਾਲ ਬੈਸ ਕੇ ਥੋੜਾ ਜਿਹਾ ਸਮਾਂ ਰੱਬ ਦੇ ਦੂਰ ਆਏ ਸਨ, ਪਰਮੇਸ਼ਰ ਦੇ ਨਾਮ ਵਿੱਚ ਲੀਨ ਹੋਏ ਸੀ, ਇੱਕ ਵਾਸਤਾ ਹੋਇਆ ਵੇਖਿਆ ਸੀ, ਬਾਕੀ ਸਾਰਾ ਮੇਰੇ ਥਾਣਾ ਮੇਰੇ ਭਾਰਤ ਦੇ ਉਜਾੜ ਉਜਾੜ ਸੀ, ਉੱਥੇ ਜਿੱਥੇ ਨਾਮ ਨਾ ਜਪਿਆ ਮੇਰੇ ਦੇ ਨਗਰ ਉਜਾੜੀ ਜੀਏ, ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਹਨ ਤਮਾਸ਼ਿਆ ਚੇਤਨਾ ਆਦਿ ਸੁਣਾਏ, ਨਾਨਕ ਤੋੜੀ ਨਰਕ ਬਰਾਬਰ ਉਜੜ ਕੋਲ ਥਾਏ, ਇਹ ਥਾਂ ਹਿਰਦਾ ਉਜੜਿਆ ਹੋਇਆ ਹੈ ਜਿੱਥੇ ਪਰਮੇਸ਼ਰ ਦਾ ਨਾਮ ਨਹੀਂ ਹੈ, ਤੇ ਜਨਮ ਵਿਅਰਥ ਜਾ ਰਿਹਾ ਮਾਂ ਦੇ ਰੰਗ ਪੌਂਚਨ ਤਮਾਸ਼ਿਆ ਦੇ ਆਨੰਦ ਦੇ ਵਿੱਚ, ਖਾਲਸਾ ਜੀ ਬਿਰਖ ਬੜਾ ਭਾਰੀ ਸੋਹਣਾ ਹੋਵੇ, ਉੱਚਾ ਹੋਵੇ, ਲੰਮਾ ਹੋਵੇ, ਚਾਰ ਚੁਹੇਰੇ ਫੈਲਿਆ ਹੋਵੇ, ਵੱਡੇ ਸੋਹਣੇ ਦਾਹਣੇ ਹੋਣ, ਬੜੇ ਪੱਤਰੇ ਹੋਣ, ਥਾਂ ਬੜੀ ਭਾਰੀ ਸੋਹਣੀ ਹੋਵੇ, ਤੇ ਉਹਨੂੰ ਪੱਤਰੇ ਵੀ ਹੋਣ ਤੇ ਫੁੱਲ ਵੀ ਲੱਗੇ ਹੋਣ, ਪਰ ਅਫਸੋਸ ਉਸ ਫਲ ਦੇ ਨਾਲ ਲੱਗੇ ਹੋਣ ਤਾਂ ਸਾਰੇ ਲੋਕੀ ਤੈਨੂੰ ਅੱਪਣ ਲੱਗਿਆ, ਤੇ ਕਿੰਨੇ ਵੀ ਭਾਵੇਂ ਸਰੀਰ ਸੋਹਣਾ ਹੋਵੇ, ਧੀਆਂ ਪੁੱਤਰ ਪਰਿਵਾਰ ਸੰਬੰਧੀ ਮਿੱਤਰ ਦੋਸਤਾਂ ਨੂੰ ਕੀ ਚਾਹਣੇ ਹੋਣ ਵੱਡੇ ਵੱਡੇ, ਤੇ ਪਾਤਰੂਪੀ ਪੱਤਰੇ ਵੀ ਬਣੇ ਹੋਣ, ਲੋਕਾਂ ਨੂੰ ਉਹਦੇ ਪਾਸੇ ਸ਼ਾਂਤੀ ਰੂਪੀ ਥਾਂ ਵੀ ਮਿਲਦੀ ਹੋਵੇ, ਬਨੌਤੀ ਧਰਮੀ ਵੀ ਕਹਾਉਂਦਾ ਹੋਵੇ, ਪਰ ਜੇ ਬ੍ਰਹਮ ਗਿਆਨ ਰੂਪ ਫਲ ਨਹੀਂ ਲੱਗਾ, ਜੇ ਨਾਮ ਰੂਪੀ ਫਲ ਨਹੀਂ ਲੱਗਾ,
जो किसी भी प्राप्ति को खाने लगा तो एक जीव की दृष्टि अटल गया है। तो जन देखा जाए सारे बंदोबस्त के इंतजाम के बाद रंग पवा के पौच के आनंद सब एक व्यर्थ जाते हैं विश्राम दे के कहते हैं बेनती करिए सच्चे पातशाह जी चाहिए सी जप करना पर तुहाडी बाणी का जाप भी नहीं किया है। हजूर के बचन सर नानक जाति जप जाप चाहिए सी जपजी साहब से जाप साहब का पाठ करना जपना चाहिए सी जिस करके पाप जप्त हो जाए पर महाराज ना जप ही किया है सिमरन भजन भी नहीं किया है रचना करके तप भी नहीं किसी प्रकार किया तो तप नाम चित की एकाग्रता से जानी है ना गुरु सेवा तपन से तप था गुरु घर की सेवा ही तपन से श्रोमणी तप है तेरी भी किया सी करके सेवा ही कभी की है तप नहीं किया है इंद्रियों ने दमन नहीं कभी किया है तप संजम नाम कोई भरी प्रकार नियम के बच्च रहना निजम मर्यादा भी नहीं तो रखी है तो मर्यादा भी नहीं है तो संजम इंद्रिया ने दमन भी नहीं किया है तो विकारा मनो रोक के परमेश चरण जोड़ना इंद्रिया ने नेत्र सरगुर के खड़ा सरने सेना गुरनाए सदगे खेती रखिया दर्जा पाइया खाए हे सच्चे पास सब के संजम ने नहीं कोई इंद्रिया का रखिया दमन नहीं किया तो याम ने आसन पुराणा ज्ञान धारना ध्यान समाप्त कर दिया है अठंग दे देव दे ये भी नहीं कमाए निजम भी नहीं को रखा है जी
धर्म ना कमाया
तो धर्म भी नहीं कमाया सच्चे पातशाह ने धर्म की कमाई की है धर्म की है तब सब धर्म भरे पार ब्रह्म कहे नाम अटल यह धर्म सारे प्रकार के धर्म छड़ के केवल भजन सुनने जोड़ना यही सब तो अटल धर्म है। तो हजूर सच्चे पातशाह कहते हैं यह धर्म भी सच्चे पातशाह बेनती करिए कि असि धर्म की कमाई भी नहीं की है तो धर्म सब तो वड्डा है तल सब धर्म भरे पार ब्रह्म कहो नाम अटल यह धर्म सिमन भजन योजना धर्म छड़ के यही धर्म है तो यह धर्म की कमाई भी नहीं की है सच्चे पातशाह पापा की कमाई करते रहे हैं कई बार सभी की कमाई की है धर्म भी नहीं ग्रहण किया तो नुकसान करना भी कमाई नहीं की है हरी राजा रूप की प्रकाश से जी तुम्हारी सब संगत की सेवा करने भी नहीं जानी है जिस करके तुम प्रसन्न होंगे हो बेनती करके सच्चे पातशाह से मूल्य कर्म करने वाले हैं मेरे राम के नीच कर्म हर मेरे कंचन नारी में ये मुक्त है बहु मिथा माया तो सच्चे पातशाह जी तो स्त्री विच सोने आदत विच छोटे कर्मों विच हर वे लगे हुए हैं तो यह साडे सह नानक हम नीच कर्म का मंद कर्मों करने वाले हैं नीचताई के कर्मों करने वाले हैं जी ये करके नीलियां दूलन जाइए
शरण परे पूरा खा शर्म
हिंसा मार्ग इसे एक बेनती है कि तुम्हारी शर्म पै गए है किसी सच्चे पातशाह हम थोड़ी बख्शिश हो गए तुम हम सच्चे पातशाह अपने शर्म प्यारे जान के हम थानू ही लगे थानू ही शर्म है तुम कृपा करो थोड़ा दुर्द है जो शर्म आवा तो संत लावा ए दुर्द स्वामी पंदा शर्म परे की रास्ता ना हो मैं पाया कृपा करो सच्चे पातशाह शर्म है थानू ही हम शर्म है बुरे भले हम सारे प्रभु जी सतमाना कर प्यारे बुरे भले हम सारे जब नाम प्रमुखता है लोगों कहते ने गुरु के संगी सच्चे पातशाह पहला थोड़ा नाम लेंगे मगर सन कहते गुरु के सिखान इस वास्ते थोड़े हम चंगे हैं चाहे माड़े हैं तुम हम कृपा करो प्रेमे कोड़ी ने कहना उपकार किया कि उन्हें किसी वक्त लिया सच्चे पातशाह जी सजे सब ने कहना चंगा काम किया दुनिया में उन्हें किसी वक्त लिया चंगे राज ने किसी वक्त लिया देवी दास दसो श्री गुरु वक्त लिया जो जो थोड़ी शर्म पिया तो सच्चे पातशाह जी तो सब ने किसी वक्त लिया है तो साढ़े को भी कृपा करो छेवें पातशाह मौके से दो मिनट होर ला लीए ਛੇਵੇਂ ਪਾਤਸ਼ਾਹ ਦੇ ਮੌਕੇ ਤੇ ਖਾਲਸਾ ਜੀ ਇੱਕ ਪਠਾਨ ਉਹਨੂੰ ਤਾਂ ਸ਼ਰਧਾਲੂ ਬਣਿਆ, ਉਹਦਾ ਹੋਰ ਇੱਕ ਮਿੱਤਰ ਸੀ ਉਹਦੀ ਭਜਨ ਕਰਿਆ ਕਰਦਾ। ਉਹ ਕਹਿਣ ਲੱਗਾ ਆਪ ਤੈਨੂੰ ਖੁਦਾ ਦੇ ਨਾਲ ਮਿਲਾ ਲੈ। ਕਹਿੰਦੇ ਅੱਛਾ ਕੀ ਨਾਮ ਹੈ? ਛੇਵੇਂ ਪਾਤਸ਼ਾਹ ਦਾ ਨਾਮ ਦੱਸਿਆ। ਉਹ ਸ਼ੰਕਾ ਕਰਨ ਲੱਗੇ, ਕਹਿੰਦੇ ਹਿੰਦੂਆਂ ਨੇ ਵਿੱਚੋਂ ਨੂੰ, ਕਹਿੰਦੇ ਉਹ ਵੀ ਸ਼ੰਕਾ ਨਾ ਕਰੇ, ਜੇ ਸ਼ੰਕਾ ਕੀਤੀ ਤਾਂ ਪ੍ਰਾਪਤੀ ਨਹੀਂ ਹੋਣੀ। ਆ ਚੱਲੀਏ ਚਰਨਾਂ ਵਿੱਚ, ਕਹਿੰਦੇ ਚੰਗਾ ਜੇ ਕੋਈ ਅੰਤਰਜਾਮ ਤਾਂ ਹੋਈ ਤਾਂ ਮੈਂ ਅਟਕਾਂਗਾ ਨਹੀਂ ਤਾਂ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਦੇ ਪਾਸ ਪਹੁੰਚਿਆ, ਮਹਾਰਾਜ ਨੇ ਉਹਦਾ ਨਾਮ ਲੈ ਕੇ ਬੁਲਾ ਲਿਆ। ਭਾਵਨਾ ਹੋਏਗੀ ਕਿ ਠੀਕ ਅੰਤਰਜਾਮੀ ਹਨ, ਪਰ ਪਰਖ ਕਰਨ ਲੱਗੇ ਨੇ। ਬਾਹਰ ਕਰ ਦਿੱਤਾ, ਜਾਂ ਬਾਹਰ ਕਰ ਦਿਓ ਸਾਡੇ ਕੋਲ ਨਾ ਆਵੇ, ਕਿਤੇ ਟੱਪਾ ਚੱਲ ਰਿਹਾ ਹੈ। ਜਾਨੀ ਤੇ ਜਾਨੀ ਮਿਲਾ ਦੇ, ਜਾਨੀ ਮੈਂ ਪਿਆਰਾ ਹਾਂ ਤੇ ਮੈਨੂੰ ਪਿਆਰਾ ਸਮਝੀ ਛੇਵੇਂ ਪਾਤਸ਼ਾਹ ਮਿਲਾ ਦਿਓ ਭਾਈ। ਹੋਰ ਜਾਨੀ ਵੀ ਛੇਵੇਂ ਪਾਤਸ਼ਾਹ ਪਿਆਰੇ ਵੀ ਪਿਆਰੇ ਰੱਬ ਦੇ ਨਾਲ ਮਿਲਾ ਦਿਓ। ਇਹ ਕਹਿ ਰਿਹਾ ਹੈ, ਹਜ਼ੂਰ ਨੇ ਬਾਹਰ ਚੜਾ ਦਿੱਤਾ, ਦਰਸ਼ਨ ਨਹੀਂ ਹੁੰਦੇ। ਉੱਤੇ ਬੈਠਾ ਹੋਇਆ ਦੋ ਦਿਨ ਜਾਨੀ ਤੇ ਜਾਨੀ ਮਿਲਾ ਦੇ ਕਹਿੰਦਾ ਹੈ। ਜਦੋਂ ਮਹਾਰਾਜ ਜਵਾਨ ਦਰਸ਼ਨ ਦੇਣ ਜਾਂਦੇ ਨੇ, ਪਰੋਂ ਨਮਸਕਾਰ ਕਰ ਲੈਂਦਾ, ਕਹਿੰਦੇ ਚੰਗਾ ਹੁਣ ਤਾਂ ਦਰਸ਼ਨ ਹੋਈ ਗਿਆ। ਹਜ਼ੂਰ ਕਹਿੰਦੇ ਦਰਵਾਜ਼ੇ ਦੇ ਮੂਹਰੇ ਜਿੱਥੇ ਬੈਠਾ ਜੇ ਦੀਵਾਰ ਉੱਚੀ ਚੜਦੇ ਤੇ ਮੱਥੇ ਨਾ ਲੱਗੇ, ਚੰਦ ਉੱਚੀ ਉੱਚੀ ਚੜ ਦਿੱਤੀ। ਪਰ ਉਹ ਕਹਿ ਰਿਹਾ ਹੈ ਜਾਨੀ ਤੇ ਜਾਨੀ ਮਿਲਾ ਦੇ। ਤਿੰਨ ਦਿਨ ਗੁਜ਼ਰ ਗਏ, ਪੁੱਤੇ ਧਿਆਏ ਨੂੰ ਦਿਨੇ ਰਾਤ ਇੱਕ ਰਾਤ ਕਹੀ ਜਾਂਦਾ ਹੈ। ਤਨ ਛੇਵੇਂ ਪਾਤਸ਼ਾਹ ਪਰਖ ਕਹਿਣ ਲੱਗੇ, ਚੰਗਾ ਜੀ ਬਹੁਤਾ ਕਾਲਾ ਪਿਆ ਨੂੰ ਕਹੋ ਜਾ ਦਰਿਆ ਵਿੱਚ ਜਾ ਕੇ ਡੁੱਬ ਗਿਆ। ਸ੍ਰੀ ਹਰਗੋਬਿੰਦ ਸਾਹਿਬ ਦਾ ਇਹ ਵਾਕਿਆ ਹੈ, ਨਾਲ ਹੀ ਦਰਿਆ ਦੀ ਭੱਜ ਕੇ ਗਿਆ। ਕਹਿੰਦੇ ਫਿਕਰ ਹੈ, ਹੁਕਮ ਤਾਂ ਕੋਈ ਹੋਇਆ ਨਾ, ਹੁਕਮ ਨਹੀਂ ਸੀ ਦਿੰਦੇ। ਫਿਕਰ ਹੈ ਜੇ ਸੂਰੀ ਚ ਡੁੱਬਿਆ ਤੋਂ ਦਰਿਆ ਵਿੱਚ ਡੁੱਬਿਆ ਤੋਂ ਜੇ ਜਾਨੀ ਨੇ ਮਿਲ ਪੈਣਾ ਤਾਂ ਸੁਖਾਲਾ ਹੀ ਹੋਗਾ। ਭੱਜ ਕੇ ਜਦੋਂ ਗਿਆ ਦਰਿਆ ਵਿੱਚ ਡੁੱਬਣ ਨਹੀਂ ਲੱਗਾ, ਭਾਈ ਗੁਰੂ ਚੰਦ ਨੇ ਆਗਿਆ ਕੀਤੀ, ਜਾ ਫੜ ਕੇ ਲਿਆ ਤਾਂ ਡੁੱਬਣ ਨਹੀਂ ਲੱਗਾ, ਨਹੀਂ ਲੱਗਾ। ਠੀਕ ਕਹਿੰਦੇ ਮੁਸ਼ਕਿਲ ਨਾਲ ਬਚਨ ਕਮਾਇਆ, ਉਹਨਾਂ ਦੇ ਹਾਲੇ ਪਾਣੀ ਜਾ ਕੇ ਪ੍ਰਵੇਸ਼ ਹੀ ਹੋਇਆ। ਭਾਈ ਗੁਰੂ ਚੰਦ ਬੜਾ ਬਲੀ ਸੂਰਮਾ ਸੀ ਗੁਰੂ ਦਾ, ਸੱਚ ਜਾ ਕੇ ਤਗਲੇ ਤੇ ਉਹਦੀ ਆਗਿਆ ਹੋਈ ਕਿ ਡੁੱਬ ਗਿਆ ਕਹਿੰਦੇ, ਉਹਦੇ ਲਈ ਹੋਰ ਆਗਿਆ ਹੋਈ ਹੈ ਤੇ ਮੋੜ ਨੇ ਆਓ। ਪਗੜ ਕੇ ਭਾਈ ਗੁਰੂ ਚੰਦ ਨੇ ਲਿਆਉਂਦਾ ਚਰਨਾਂ ਚ ਪਿਆ। ਉਸ ਵੇਲੇ ਹਜ਼ੂਰ ਕਹਿਣ ਲੱਗੇ ਕਿ ਜਪ ਤਪ ਸਿਮਰਨ ਭਜਨ ਉਸ ਇਹੀ ਪੰਕਤੀਆਂ ਪੜ੍ਹੀਆਂ ਸਨ ਕਿ ਛੇਵੇਂ ਪਾਤਸ਼ਾਹ ਨੇ ਜਾਨੀ ਨੂੰ ਜਾਨੀ ਮਿਲਾ ਦਿੱਤਾ। ਤੇ ਆਪਾਂ ਵੀ ਇਹ ਪੰਕਤੀਆਂ ਪੜ੍ਹੀਏ, ਆਪਣੇ ਤੇ ਵੀ ਸੰਜੀਵ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਇਹੀ ਮੋਕਿਆ ਬਚਣ ਤੇ ਨਾਲ ਰਹਿਰਾ ਸਾਹਿਬ ਦੀ ਸਮਾਪਤੀ ਹੋਵੇ। ਜਪ ਤਪ ਸੰਜਮ ਧਰਮ ਨਾਲ ਸਮਾਇਆ ਸਾਧ ਨ ਜਲ